अज्ञान अंधेर विनाश, हर कृपा ते संत पेटिया, नानक मन परगास। याही कुल ते प्रगट होए, ताही कुल को नाम, पुन दुआदस गोरिंद को मेरी है प्रणाम। सतगुरु जी दे इस पावन पवित्र दरबार विच हाजरियां भरदे हुए सतसंगी जनों, मन बिरती एकागर करिए, रसना नूं पवित्र करिए, आदि सतगुरु दा नाम लईए जिन्हां बारे किसी कवि ने बड़ा सुंदर लिखिया है। ओ सोमा मेर मोहब्बत दा निरा नूर चमकारा, जो बाबर दी जेले जा बैठा तृप्ता दा राज दुलारा, ओ जिदे गीत गोबिंद दी गीता सी, जिने जेल स्वर्ग बना दित्ती, हत्थां चों हत्थे कढ के ते साधां दी सुरत टका दित्ती, दाने पैण ना पत्थर ते पत्थर किसदा सी, दाने पैण ना निकले आटा ए, डिठे जा रंग रंगीले दे जेलर दा चुकिया गाटा ए। कौतक जद बाबर बाबे दे, देखे अखी बाबर आ, हाथ जोड़ के सजदा कर आखे बाबा तू जेल चो जा। स्वतंत्र कीता साधा नू बदिया बंद खलास हुई, सबदा पला ते चढ़दी कला ए नानक दी अरदास हुई। उस सतगुरु नू याद करिए, सब एक बारी गज के आखो धन श्री सतगुरु नानक देव सच्चे पातशाह जी। जिस सतगुरु ने ए महान बख्शिश कीती अमृत छका के एक वखरा स्वरूप संसार दे विच अपने सिखां नू बख्शिया, जिस सतगुरु ने बड़े मान दे नाल साडे वाल हथ करके ए शब्द आखे, इन पुत्रन के सीस पे वार दिए सुत चार, चार मुए तो क्या हुआ जीवत कई हजार। उस सतगुरु नूं याद करिए, सब गज के आखो धन श्री गुरु गोबिंद सिंह सच्चे पातशाह जी। हिंदुस्तान दी आजादी संग्राम दे मोढ़ी, सानू गुलामी दियां जंजीरां तो निजात दवाण वाले, जिन्हां ने समाज दे उस हर पक्ष नूं सुचेत होके सोचिया, उस पक्ष दे विच हर पक्ष दे विच उसारू काम कीते ते काम दरड़ाए भी अपने सिखां नूं, उस महान सतगुरु जिन्हां बारे पंथ दे महान विद्वान भाई कान सिंह जी नाभा कहिंदे ने, सिक्खी बाग खिजा जद ग्रसिया, पया पत्र बिन साया, रूप बसंत दा धार के बाबा दिन बसंत दे आया। उस बसंती माही नूं याद करिए, सब एक बारी गज के आखो धन श्री सतगुरु राम सिंह सच्चे पातशाह जी। हाजरा हजूर चौर तख्त दे मालक सतगुरु नूं धन कह लईए, सब एक बारी गज के आखो धन श्री सतगुरु उदय सिंह सच्चे पातशाह जी। सतसंगी जनों, एक अकह विछोड़ा असह विछोड़ा जेड़ा असी नाम तारियां ने हुणे हुणे चलिया है, उस जगत माता माता चंद कौर जी दा एक वारी उन्हां नूं भी धन कह लईए, क्योंकि लंबा समा जिन्हां ने आपां नूं गोदी दा निग दिता, जिन्हां ने साडे नाल प्यार कीता, साडियां हर ख्वाहिशां पूरियां कीतियां, उस महान माता दे चरणां दे विच सीस चुका लईए, सब एक वारी गज के आखो धन श्री माता चंद कौर जी। ਸਤਸੰਗੀ ਜਨੋ, ਹਮੇਸ਼ਾ ਹੀ ਇਸ ਤਰ੍ਹਾਂ ਦੀ ਪਰੰਪਰਾ ਸਮਾਜ ਦੇ ਨਿਯਮ ਅਨੁਸਾਰ ਬਣੀ ਆਈ ਹੈ। ਜਿਸ ਤਰ੍ਹਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਉਪਦੇਸ਼ ਦਿੰਦਿਆਂ ਇਹ ਗੱਲ ਆਖੀ ਕਿ ਬੁਰਾਈ ਅਤੇ ਸੱਚਾਈ ਜਾਂ ਅਛਾਈ ਦੀ ਜੰਗ ਜਿਹੜੀ ਹੈ ਹਮੇਸ਼ਾ ਸੰਸਾਰ ਦੇ ਵਿੱਚ ਚੱਲਦੀ ਰਹੇਗੀ ਜਾਂ ਚੱਲਦੀ ਆਈ ਹੈ। ਹਨੇਰਾ ਤੇ ਰੋਸ਼ਨੀ ਹਮੇਸ਼ਾ ਲੜਦੇ ਰਹਿਣਗੇ, ਗਿਆਨ ਤੇ ਅਗਿਆਨ ਹਮੇਸ਼ਾ ਲੜਦੇ ਰਹਿਣਗੇ। ਇੱਕ ਥਾਂ ਤੇ ਦੋਵੇਂ ਚੀਜ਼ਾਂ ਨਹੀਂ ਹੋ ਸਕਦੀਆਂ। ਜਿੱਥੇ ਬੁਰਿਆਈ ਹੈ, ਜਿੱਥੇ ਝੂਠ ਹੈ, ਉੱਥੇ ਸੱਚ ਨਹੀਂ ਹੋ ਸਕਦਾ। ਜਿੱਥੇ ਸੱਚ ਹੈ, ਉੱਥੇ ਝੂਠ ਨਹੀਂ ਹੋ ਸਕਦਾ। ਜਿੱਥੇ ਹਨੇਰਾ ਹੈ, ਉੱਥੇ ਚਾਨਣ ਨਹੀਂ ਹੋ ਸਕਦਾ। ਜਿੱਥੇ ਚਾਨਣ ਹੈ, ਉੱਥੇ ਹਨੇਰਾ ਨਹੀਂ ਆ ਸਕਦਾ। ਇਹ ਹਮੇਸ਼ਾ ਹੀ ਓਪੋਜਿਟ ਰਹਿੰਦੇ ਹਨ, ਇੱਕ ਦੂਜੇ ਦੇ ਵਿਰੋਧੀ ਹਨ। ਜਿਨ੍ਹਾਂ ਲੋਕਾਂ ਦੇ ਮਨ ਵਿੱਚ ਇਸ ਤਰ੍ਹਾਂ ਦੀ ਗੱਲ ਸੀ ਕਿ ਮਾਤਾ ਜੀ ਦਾ ਕਿਸੇ ਨਾਲ ਕੀ ਦੁਸ਼ਮਣੀ ਸੀ ਜਾਂ ਮਾਤਾ ਜੀ ਦਾ ਕਿਸੇ ਨਾਲ ਕੀ ਵੈਰ ਸੀ, ਉਹ ਇਹ ਗੱਲ ਸ਼ਾਇਦ ਸੋਚਣ, ਇਹ ਗੱਲ ਉਹਨਾਂ ਨੇ ਸ਼ਾਇਦ ਨਾ ਸੋਚੀ ਹੋਵੇ ਕਿ ਹਮੇਸ਼ਾ ਹੀ ਇਹ ਵੈਰ ਚੱਲਦਾ ਰਹੇਗਾ ਤੇ ਚੱਲਦਾ ਰਿਹਾ ਹੈ, ਕਿਉਂਕਿ ਇਹ ਵੈਰ ਹੀ ਸੱਚ ਤੇ ਝੂਠ ਦਾ ਹੈ, ਇਹ ਸੱਚਾਈ ਤੇ ਬੁਰਿਆਈ ਦਾ ਵੈਰ ਹੈ, ਇਹ ਲੜਾਈ ਚੱਲ ਰਹੀ ਹੈ ਆਪਸ ਵਿੱਚ। ਹੁਣ ਬੁਰੇ ਬੰਦੇ ਨੂੰ ਚੰਗਾ ਬੰਦਾ ਕਦੀ ਵੀ ਹੀ ਚੰਗਾ ਨਹੀਂ ਲੱਗ ਸਕਦਾ, ਕਿਉਂਕਿ ਉਸ ਦੀਆਂ ਅੱਖਾਂ ਦੇ ਵਿੱਚ ਉਹ ਚੰਗਾ ਨਹੀਂ। ਉਸ ਦੁਆਰਾ ਬੋਲਿਆ ਹੋਇਆ ਹਰ ਬੋਲ ਜਿਹੜਾ ਹੈ ਉਸ ਨੂੰ ਦੁੱਖਦਾਈ ਹੈ, ਭਾਵੇਂ ਕਿ ਸੱਚ ਹਮੇਸ਼ਾ ਹੀ ਚੁੱਭਦਾ ਆਇਆ ਹੈ। ਇੱਕ ਅਦੀਬ ਦੇ ਮੈਨੂੰ ਸ਼ਬਦ ਯਾਦ ਨੇ, ਉਹ ਕਹਿੰਦਾ, ਝੂਠ ਤੋਂ ਕਾਤਲ ਠਹਿਰਾ, ਉਸਕਾ ਕਿਆ ਰੋਸ ਕਰਨਾ, ਸੱਚ ਨੇ ਵੀ ਲੋਗੋਂ ਕਾ ਖੂਨ ਬਹਾਇਆ ਹੈ। ਝੂਠ ਤੇ ਕਾਤਲ ਹੈ ਸੀ, ਪਰ ਇਹ ਸੰਸਾਰ ਦੇ ਵਿੱਚ ਸੱਚ ਜਾਣਿਓ ਜੇ ਸੱਚ ਵੀ ਕਾਤਲ ਬਣ ਜਾਂਦਾ ਜੇ। ਪਰ ਇਹ ਸਮਾਜ ਦਾ ਜਾਂ ਕੁਦਰਤ ਦਾ, ਉਸ ਅਕਾਲ ਪੁਰਖ ਦਾ ਇਹ ਨਿਯਮ ਹੈ, ਜਿੱਥੇ ਬਹੁਤ ਚੰਗੇ ਨੇ ਉੱਥੇ ਮਾੜੇ ਵੀ ਨੇ, ਤੇ ਇਹ ਲੜਾਈ ਪਰਸਪਰ ਜਿਹੜੀ ਹੈ ਉਹ ਚੱਲਦੀ ਆਈ ਹੈ ਤੇ ਸਦੀਆਂ ਤੋਂ ਚੱਲਦੀ ਆਈ ਹੈ। ਜਦੋਂ ਮੈਨੂੰ ਪਹਿਲੀ ਵਾਰ ਇਹ ਸ਼ਬਦ ਕਿਸੇ ਨੇ ਆਖੇ ਤੇ ਮੈਨੂੰ ਉਹ ਗੱਲ ਯਾਦ ਆ ਗਈ ਕਿ ਮਾਤਾ ਜੀ ਦਾ ਵੈਰ ਕਿਸੇ ਨਾਲ ਕੀ ਸੀ, ਤੇ ਮੈਨੂੰ ਸ਼ਬਦ ਯਾਦ ਆ ਗਏ, ਸ਼ਾਹ ਹੁਸੈਨ ਨੇ, ਗੁਰੂ ਨੇ ਕਦੀ ਸ਼ਾਹ ਹੁਸੈਨ ਨੂੰ ਜਦੋਂ ਉਹ ਸੂਫੀ ਮਤ ਦੀਆਂ ਵਿੱਚ ਆਪਣਾ ਪੈਰ ਰੱਖਣਾ ਸ਼ੁਰੂ ਕੀਤਾ, ਜਦੋਂ ਉਸਨੇ ਤਰੀਕਤ ਤੋਂ ਸ਼ਰੀਅਤ ਤੋਂ, ਤਰੀਕਤ ਤੋਂ ਮਾਰਫਤ ਤੋਂ ਹਕੀਕਤ ਵੱਲ ਜਾਣਾ ਸ਼ੁਰੂ ਕਰ ਲਿਆ, ਕਿਉਂਕਿ ਇਹ ਚਾਰ ਸਟੇਜਾਂ ਹਨ ਸੂਫੀ ਮਤ ਦੀਆਂ, ਜਦੋਂ ਉਹ ਮਾਰਫਤ ਵੱਲ ਜਾਣਾ ਸ਼ੁਰੂ ਕਰ ਦਿੱਤਾ, ਜਿਸ ਨੂੰ ਅਸੀਂ ਕਹਿੰਦੇ ਹਾਂ ਬ੍ਰਹਮ ਗਿਆਨ ਦੀ ਅਵਸਥਾ, ਜਿੱਥੇ ਕੋਈ ਵੀ ਸੋਗ ਨਹੀਂ ਲੱਗਦਾ, ਕੋਈ ਦੁੱਖ ਨਹੀਂ ਲੱਗਦਾ, ਕਿਸੇ ਦੇ ਜੰਮੇ ਦੀ ਖੁਸ਼ੀ ਨਹੀਂ ਹੁੰਦੀ, ਕਿਸੇ ਦੇ ਮਰੇ ਦਾ ਦੁੱਖ ਨਹੀਂ ਹੁੰਦਾ, ਉਹ ਸਟੇਜ ਜਿੱਥੇ ਮਨੁੱਖ ਜਿਹੜਾ ਹੈ ਆਪਣੇ ਆਪ ਨੂੰ ਪਰਮ ਆਨੰਦ ਦੇ ਵਿੱਚ ਜਾਣਦਾ ਹੈ, ਜਿਸ ਸਟੇਜ ਦੇ ਉੱਤੇ ਜਾ ਕੇ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਨੇ ਬੜੇ ਥਾਵਾਂ ਤੇ ਇਸ ਮੰਜ਼ਿਲ ਦਾ ਜ਼ਿਕਰ ਕੀਤਾ ਹੈ, ਕੰਚਨ ਕੋ ਮਾਟੀ ਕਰ ਜਾਣਾ, ਜਿੱਥੇ ਸੋਨੇ ਨੂੰ ਵੀ ਮਿੱਟੀ ਮਨੁੱਖ ਸਮਝਦਾ ਹੈ। ਭਾਵੇਂ ਕਿ ਇਹ ਸਟੇਜ, ਇਹ ਮੰਜ਼ਿਲ ਜਿਹੜੀ ਹਰ ਇੱਕ ਜਿਹੜਾ ਹੈ ਤੈਅ ਨਹੀਂ ਕਰ ਸਕਿਆ, ਹਰ ਇੱਕ ਮਨੁੱਖ ਇਸ ਮੰਜ਼ਿਲ ਤੇ ਪਹੁੰਚ ਨਹੀਂ ਸਕਿਆ, ਪਰ ਸਤਸੰਗੀ ਜਨੋ, ਜਿਹੜੇ ਲੋਕ ਇਸ ਮੰਜ਼ਿਲ ਤੇ ਪਹੁੰਚੇ ਨੇ ਉਹਨਾਂ ਨੂੰ ਸੰਸਾਰ ਦਾ ਹਰ ਜੀਵ ਜਿਹੜਾ ਹੈ ਉਹ ਇੱਕ ਸਮਾਨ ਲੱਗਿਆ ਹੈ। ਮਾਤਾ ਜੀ ਉਸ ਅਵਸਥਾ ਦੇ ਵਿੱਚ ਸਨ ਜਿਨ੍ਹਾਂ ਵਾਸਤੇ ਕੋਈ ਪਰਾਇਆ ਨਹੀਂ ਸੀ, ਜਿਨ੍ਹਾਂ ਵਾਸਤੇ ਉਹ ਹਥਿਆਰੇ ਵੀ ਪਰਾਏ ਨਹੀਂ ਸਨ। ਜਿਸ ਤਰ੍ਹਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ, ਗਰੀਬ ਨਿਵਾਜ ਸਤਿਗੁਰੂ ਉਦੇ ਸਿੰਘ ਸੱਚੇ ਪਾਤਸ਼ਾਹ ਜੀ ਨੇ ਉਪਦੇਸ਼ ਦਿੰਦਿਆਂ ਇਹ ਗੱਲ ਆਖੀ, ਆਪਾਂ ਸਾਰਿਆਂ ਸੁਣੀ, ਕਿ ਉਹਨਾਂ ਨੇ ਉਸ ਮੌਤ ਨੂੰ ਵੀ ਕਬੂਲ ਕੀਤਾ, ਉਹਨਾਂ ਲੋਕਾਂ ਨੂੰ ਵੀ ਜੀ ਆਇਆ ਆਖਿਆ ਜਿਹੜੇ ਮੌਤ ਲੈ ਕੇ ਆ ਰਹੇ ਸਨ। ਇੱਕ ਮੰਜ਼ਿਲ ਹੈ ਸ਼ਾਹ ਹੁਸੈਨ ਦੇ ਗੁਰੂ ਨੇ ਕਦੀ ਇਹ ਗੱਲ ਆਖੀ ਸੀ ਸ਼ਾਹ ਹੁਸੈਨ ਨੂੰ, ਜਦੋਂ ਸ਼ਾਹ ਹੁਸੈਨ ਨੇ ਸੱਚਾਈ ਦਾ ਹੁੱਕਾ ਦੇਣਾ ਸ਼ੁਰੂ ਕੀਤਾ ਤਾਂ ਉਸ ਦੇ ਗੁਰੂ ਨੇ ਉਸ ਨੂੰ ਅੰਦਰ ਵਾੜ ਦਿੱਤਾ। ਬੜੀਆਂ ਸਾਖੀਆਂ ਉਸ ਦੇ ਜੀਵਨ ਦੇ ਨਾਲ ਪ੍ਰਚਲਿਤ ਨੇ, ਬੜੇ ਤਰ੍ਹਾਂ ਦੀਆਂ ਲੋਕਾਂ ਨੇ ਸਾਖੀਆਂ ਬਣਾਈਆਂ, ਪਰ ਹਕੀਕਤ ਇਹ ਸੀ ਕਿ ਉਸ ਦੇ ਗੁਰੂ ਨੇ ਉਸ ਨੂੰ ਅੰਦਰ ਵਾੜ ਦਿੱਤਾ। ਜਿਸ ਤਰ੍ਹਾਂ ਬੁੱਲੇ ਦੇ ਗੁਰੂ ਨੇ ਬੁੱਲੇ ਨੂੰ ਮਿਲਣਾ ਨਹੀਂ ਚਾਹਿਆ, ਬਹੁਤ ਸਾਰੀ ਤੁਸੀਂ ਸੁਣਿਆ ਹੋਵੇਗਾ ਕਿ ਅਨੈਤ ਸ਼ਾਹ ਅਲੀ ਜਿਹੜਾ ਉਸਦਾ ਗੁਰੂ ਸੀ ਬੁੱਲੇ ਦਾ, ਬਹੁਤ ਸਾਰੇ ਲੋਕ ਇਹ ਗੱਲ ਕਹਿੰਦੇ ਨੇ ਕਿ ਬੁੱਲਾ ਜਿਹੜਾ ਸੀ ਹੰਕਾਰ ਦੇ ਵਿੱਚ ਸੀ, ਇਸ ਕਰਕੇ ਅਨੈਤ ਸ਼ਾਹ ਅਲੀ ਜਿਹੜਾ ਸੀ ਉਸ ਨੂੰ ਮਿਲਿਆ ਨਹੀਂ, ਉਹਨੂੰ ਬਾਹਰੋਂ ਮੋੜ ਦਿੱਤਾ। ਅਸਲ ਵਿੱਚ ਗੱਲ ਇਹ ਨਹੀਂ ਸੀ, ਗੱਲ ਇਹ ਸੀ ਕਿ ਬੁੱਲਾ ਜਿਹੜਾ ਸੀ ਉਹ ਸੱਚ ਬੋਲਣਾ ਸ਼ੁਰੂ ਕਰ ਦਿੱਤਾ। ਬੁੱਲੇ ਨੇ, ਸ਼ਾਹ ਹੁਸੈਨ ਨੇ ਸੱਚ ਬੋਲਣਾ ਸ਼ੁਰੂ ਕਰ ਦਿੱਤਾ ਤੇ ਉਹਨਾਂ ਦੇ ਉਸਤਾਦਾਂ ਨੇ ਇਹ ਗੱਲ ਆਖੀ, ਉਹਨਾਂ ਦੇ ਗੁਰੂਆਂ ਨੇ ਇਹ ਗੱਲ ਆਖੀ, ਤੁਸੀਂ ਸੱਚ ਬੋਲਦੇ ਹੋ, ਜਿਹੜੇ ਲੋਕ ਝੂਠ ਬੋਲਦੇ ਨੇ, ਜਿਹੜੇ ਲੋਕ ਕੁਫਰ ਤੋਲਦੇ ਨੇ, ਜਿਨ੍ਹਾਂ ਲੋਕਾਂ ਦੇ ਤੁਸੀਂ ਖਿਲਾਫ਼ ਬੋਲਦੇ ਪਏ, ਉਹ ਤੁਹਾਨੂੰ ਮਰਵਾ ਦੇਣਗੇ, ਉਹ ਲੋਕ ਮਰਵਾ ਦੇਣਗੇ। ਇਸੇ ਕਰਕੇ ਸ਼ਾਹ ਹੁਸੈਨ ਦੇ ਗੁਰੂ ਨੇ, ਕਹਿੰਦੇ ਨੇ, ਸ਼ਾਹ ਹੁਸੈਨ ਨੂੰ ਚਪੇੜ ਮਾਰੀ ਜਦੋਂ ਉਹ ਸੱਚ ਦੀਆਂ ਗੱਲਾਂ ਕਰਦਾ ਸੀ, ਤੇ ਉਹਨੂੰ ਚਪੇੜ ਮਾਰੀ ਕਿ ਤੂੰ ਕਿਉਂ ਗੱਲਾਂ ਕਰਦਾ, ਕਿਉਂਕਿ ਇਹ ਸਮੇਂ ਦੀ ਹਕੂਮਤ, ਸਮੇਂ ਦੇ ਲੋਕ ਜਿਹੜੇ ਲੋਕ ਬੁਰੇ ਨੇ, ਇਹਨਾਂ ਨੇ ਕਦੀ ਵੀ ਤੇਰੀ ਗੱਲ ਸਹਿ ਨਹੀਂ ਸਕਣੀ। ਬੁੱਲੇ ਸ਼ਾਹ ਨਾਲ ਵੀ ਅਨੈਤ ਸ਼ਾਹ ਅਲੀ ਨੇ ਇਸ ਤਰ੍ਹਾਂ ਦਾ ਹੀ ਕੰਮ ਕੀਤਾ, ਕੋਈ ਹੋਰ ਰੌਲਾ ਨਹੀਂ ਸੀ, ਕੋਈ ਬੁੱਲੇ ਨੂੰ ਹੰਕਾਰ ਨਹੀਂ ਸੀ, ਇਹ ਸਾਖੀਆਂ ਉਸ ਨਾਲ ਜੋੜੀਆਂ ਜਾਂਦੀਆਂ ਨੇ, ਪਰ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਸੀ। ਗੱਲ ਅਸਲ ਵਿੱਚ ਇਹ ਹੀ ਸੀ, ਬੁੱਲੇ ਦਾ ਗੁਰੂ ਬੁੱਲੇ ਨੂੰ ਕਹਿੰਦਾ ਸੀ, ਕਿੰਨੇ ਮਰਵਾਏ ਇਸ ਤੋਂ ਪਹਿਲਾਂ ਇਹਨਾਂ ਨੇ, ਤੈਨੂੰ ਵੀ ਮਰਵਾ ਦੇਣਗੇ, ਤੂੰ ਸੱਚ ਬੋਲਦਾ ਤੈਨੂੰ ਮਰਵਾ ਦੇਣਗੇ। ਸਤਸੰਗੀ ਜਨੋ, ਇਹੀ ਲੜਾਈ ਹੈ, ਇਹ ਲੜਾਈ ਸਦਾ ਚੱਲਦੀ ਰਹੇਗੀ ਜਿੰਨਾ ਚਿਰ ਦੁਨੀਆ ਰਹੇਗੀ, ਜਿੰਨਾ ਚਿਰ ਮਾੜੇ ਲੋਕ ਰਹਿਣਗੇ ਉਹ ਚੰਗਿਆਂ ਨਾਲ ਨਫ਼ਰਤ ਕਰਦੇ ਰਹਿਣਗੇ, ਇਹ ਨਫ਼ਰਤ ਕਦੀ ਖਤਮ ਨਹੀਂ ਹੋ ਸਕਦੀ। ਜਦੋਂ ਵੀ ਇੱਕ ਚੰਗੇ ਪੱਖ ਦੇ ਵਿੱਚ ਖਲੋਤਾ ਜਿਹੜਾ ਜ਼ੁਲਮ ਕਰਨ ਵਾਲਾ ਉਸਨੂੰ ਮਾੜਾ ਲੱਗੇਗਾ। ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੀ ਪਹਿਲੀ ਉਦਾਸੀ ਏਮਨਾਬਾਦ ਦੀ, ਜਦੋਂ ਸਤਿਗੁਰੂ ਸੱਚੇ ਪਾਤਸ਼ਾਹ ਪਹੁੰਚੇ ਤੇ ਬਾਬਰ ਨੇ ਹਿੰਦੁਸਤਾਨ ਦੇ ਉੱਤੇ ਜਿਹੜੇ ਹਮਲੇ ਕੀਤੇ ਉਹ 5 ਹਮਲੇ ਸਨ। ਪਹਿਲੀ ਵਾਰ ਬਾਬਰ ਜਿਹੜਾ ਸੀ ਜੇਹਲਮ ਦਰਿਆ ਤੋਂ ਵੀ ਪਿੱਛੋਂ ਮੁੜ ਗਿਆ ਸੀ, ਉਦੋਂ ਬਾਅਦ ਫਿਰ ਪੰਜਾਬ ਦੇ ਵਿੱਚ ਆਇਆ, ਤੇ ਜਿਹੜੇ ਬਾਬਰਵਾਣੀ ਦੇ ਸ਼ਬਦ ਹਨ ਇਹ, ਕਈ ਇਤਿਹਾਸਕਾਰਾਂ ਦਾ ਮਤ ਹੈ ਕਿ ਇਹ ਸਾਰੇ ਸ਼ਬਦ ਵੱਖਰੇ ਵੱਖਰੇ ਹਮਲਿਆਂ ਦੇ ਉੱਤੇ ਉਚਾਰਨ ਕੀਤੇ ਨੇ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੇ, ਵੱਖਰੇ ਵੱਖਰੇ ਹਮਲਿਆਂ ਤੇ ਉਚਾਰਨ ਕੀਤੇ ਨੇ। ਹੁਣ ਬਾਬਰ ਦਾ ਹਮਲਾ ਸਫਲ ਹੋਇਆ, ਉਹ ਹਿੰਦੁਸਤਾਨ ਦੇ ਵਿੱਚ ਆਇਆ, ਉਹਨੇ ਉੱਥੇ ਉਹਨਾਂ ਲੋਕਾਂ ਨੂੰ ਮਾਰਨਾ ਸ਼ੁਰੂ ਕਰ ਦਿੱਤਾ ਏਮਨਾਬਾਦ ਦੇ ਵਿੱਚ, ਜਿਹੜੇ ਨਿਰਦੋਸ਼ ਸਨ, ਜਿਨ੍ਹਾਂ ਨੇ ਕੁਛ ਨਹੀਂ ਸੀ ਕੀਤਾ, ਜਿਹੜੇ ਬਾਬਰ ਨੂੰ ਰੋਕਣਾ ਚਾਹੁੰਦੇ ਸਨ, ਜਿਹੜਾ ਉਸਦਾ ਜ਼ੁਲਮ ਰੋਕਣਾ ਚਾਹੁੰਦੇ ਸਨ, ਉਹਨਾਂ ਲੋਕਾਂ ਨੂੰ ਮਾਰਨਾ ਸ਼ੁਰੂ ਕੀਤਾ, ਤੇ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਉਸ ਲੁਕਾਈ ਦੇ ਨਾਲ ਹੋ ਗਏ। ਇੱਕ ਗੱਲ ਬਹੁਤ ਵੱਡੀ ਹੈ, ਗੁਰਬਖਸ਼ ਸਿੰਘ ਨੇ ਇੱਕ ਗੱਲ ਬਹੁਤ ਵੱਡੀ ਲਿਖੀ, ਉਹ ਕਹਿੰਦਾ, ਜਦੋਂ ਰੂਹਾਨੀਅਤ ਦੀ ਕੋਈ ਰੂਹ ਸੰਸਾਰ ਦੇ ਲੋਕਾਂ ਨਾਲ ਮਿਲ ਕੇ ਇਸ ਸੰਸਾਰ ਦੇ ਵਿੱਚ ਕਾਰਜ ਕਰਦੀ ਹੈ ਤੇ ਉਸ ਨੂੰ ਪੈਗੰਬਰ ਆਖਿਆ ਜਾਂਦਾ ਹੈ, ਉਸ ਨੂੰ ਅਵਤਾਰ ਆਖਿਆ ਜਾਂਦਾ ਹੈ। ਮਾਤਾ ਚੰਦ ਕੌਰ ਨੂੰ ਅਸੀਂ ਅਵਤਾਰ ਆਖ ਸਕਦੇ ਹਾਂ, ਕਿਉਂਕਿ ਉਹ ਰੂਹਾਨੀਅਤ ਦੀ ਰੂਹ ਜਿਹੜੀ ਸੀ ਉਸਨੇ ਲੋਕਾਂ ਨਾਲ ਮਿਲ ਕੇ ਲੋਕਾਂ ਦਾ ਦੁੱਖ ਸੁਣਿਆ ਹੈ, ਲੋਕਾਂ ਦਾ ਦੁੱਖ ਸੁਣਿਆ, ਲੋਕਾਂ ਦੇ ਵਿੱਚ ਵਿਚਰੇ ਹਨ ਮਾਤਾ ਜੀ। ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਇਹਨਾਂ ਲੋਕਾਂ ਦੇ ਵਿੱਚ ਵਿਚਰੇ, ਜਦੋਂ ਉਹਨਾਂ ਦਾ ਦੁੱਖ ਵੇਖਿਆ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਇਹ ਗੱਲ ਕਹਿ ਦਿੱਤੀ, ਖੁਰਾਸਾਨ ਖਸਮਾਨਾ ਕੀਆ, ਹਿੰਦੁਸਤਾਨ ਡਰਾਇਆ। ਇਸ ਤੋਂ ਭਾਵ ਇਹ ਸੀ ਕਿ ਬਾਬਰ ਨੇ ਪਹਿਲਾ ਹਮਲਾ ਖੁਰਾਸਾਨ ਦੇ ਉੱਤੇ ਕੀਤਾ ਸੀ, ਖੁਰਾਸਾਨ ਦੇ ਲੋਕਾਂ ਨੂੰ ਜਿੱਤ ਨਾ ਸਕਿਆ, ਉੱਥੋਂ ਦੇ ਰਾਜੇ ਨੂੰ ਬਾਬਰ ਜਿੱਤ ਨਾ ਸਕਿਆ ਤੇ ਉੱਥੋਂ ਹਾਰ ਖਾ ਕੇ ਤੇ ਹਿੰਦੁਸਤਾਨ ਵੱਲ ਨੂੰ ਮੂੰਹ ਕਰ ਲਿਆ ਬਾਬਰ ਨੇ। ਸਤਿਗੁਰੂ ਪਾਤਸ਼ਾਹ ਜੀ ਕਹਿਣਾ ਚਾਹੁੰਦੇ ਸਨ, ਉੱਥੇ ਤੇ ਖਸਮਾਂ ਤੂੰ ਆਪਣਾ ਖਸਮਾਨਾ ਕੀਤਾ ਈ, ਉੱਥੇ ਤੇ ਉਹਨਾਂ ਦਾ ਪਤੀ ਬਣ ਕੇ, ਉਹਨਾਂ ਦਾ ਰੱਖਿਅਕ ਬਣ ਕੇ ਉੱਥੇ ਤੇ ਬੋੜਿਆ ਹੈ, ਉੱਥੇ ਤੇ ਉਹਨਾਂ ਦੀ ਮਦਦ ਕੀਤੀ ਆ, ਖੁਰਾਸਾਨ ਖਸਮਾਨਾ ਕੀਆ, ਹਿੰਦੁਸਤਾਨ ਡਰਾਇਆ, ਪਰ ਹਿੰਦੁਸਤਾਨ ਨੂੰ ਆਣ ਕੇ ਡਰਾ ਦਿੱਤਾ ਈ, ਹਿੰਦੁਸਤਾਨ ਦੇ ਲੋਕਾਂ ਦੀ ਤੂੰ ਮਦਦ ਨਹੀਂ ਕੀਤੀ, ਖੁਰਾਸਾਨ ਦੇ ਲੋਕਾਂ ਦੀ ਤੂੰ ਮਦਦ ਕੀਤੀ, ਉੱਥੋਂ ਦੇ ਲੋਕ ਬਾਬਰ ਦੇ ਜ਼ੁਲਮ ਤੋਂ ਬਚ ਗਏ, ਆਪੇ ਦੋਸ ਨਾ ਦੇਹੀ ਕਰਤਾ, ਜਮ ਕਰ ਮੁਗਲ ਚੜਾਇਆ, ਏਤੀ ਮਾਰ ਪਈ ਕੁਰਲਾਣਾ, ਤੈ ਕੀ ਦਰਦ ਨਾ ਆਇਆ। ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਉਹਨਾਂ ਲੋਕਾਂ ਦੀ ਆਵਾਜ਼ ਬਣ ਗਏ, ਸੱਚ ਦੀ ਆਵਾਜ਼ ਬਣ ਗਏ। ਗੱਲ ਸੱਚ ਦੀ ਹੈ, ਸੱਚ ਦੀ ਆਵਾਜ਼ ਬਣ ਕੇ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਉਹਨਾਂ ਲੋਕਾਂ ਦੇ ਵਿੱਚੋਂ ਬੋਲਦੇ ਪਏ ਨੇ ਕਿ ਹੇ ਖਸਮਾਂ, ਹੇ ਅਕਾਲ ਪੁਰਖ ਪਰਮਾਤਮਾ, ਇੱਤੀ ਮਾਰ ਪਈ ਕੁਰਲਾਣਾ ਤੈ ਕੀ ਦਰਦ ਨਾ ਆਇਆ, ਇੰਨੀ ਮਾਰ ਪਈ ਇਹਨਾਂ ਲੋਕਾਂ ਨੂੰ, ਇੰਨਾ ਮਾਰਿਆ ਇਸ ਬਾਬਰ ਨੇ, ਤੈਨੂੰ ਦਰਦ ਨਹੀਂ ਆਇਆ, ਤੇਰਾ ਦਿਲ ਪਸੀਜਿਆ ਨਹੀਂ। ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਉਸ ਰੱਬ ਨੂੰ ਜਿਸ ਦੀ ਬੰਦਗੀ ਕਰਦੇ ਪਏ ਨੇ, ਉਸ ਨੂੰ ਸਵਾਲ ਕਰਦੇ ਪਏ ਨੇ ਆਪਣੀ ਬਾਣੀ ਦੇ ਵਿੱਚ ਸਤਸੰਗੀ ਜਨੋ, ਉਦੋਂ ਹੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ, ਇਸੇ ਕਰਕੇ ਹੀ ਹਰ ਇੱਕ ਧਰਮ ਦੇ ਲੋਕ ਨੇ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੂੰ ਆਪਣਾ ਪੈਗੰਬਰ ਆਖਿਆ, ਕਿਉਂਕਿ ਲੁਕਾਈ ਦੀ ਗੱਲ ਸੁਣੀ ਹੈ। ਮਾਤਾ ਜੀ ਦਾ ਜੋ ਅਕਹਿ ਵਿਛੋੜਾ ਹੈ, ਲੁਕਾਈ ਦੀ ਗੱਲ ਸੁਣੀ ਮਾਤਾ ਜੀ ਨੇ, ਉਹਨਾਂ ਲੋਕਾਂ ਦੀ ਗੱਲ ਸੁਣੀ। ਮੈਂ ਪ੍ਰੀਤਮ ਸਿੰਘ ਪੰਛੀ ਦੀ ਟੁਕੜਿਆਂ ਵਿੱਚ ਵੰਡਿਆ ਆਦਮੀ ਕਿਤਾਬ ਹੈ ਇੱਕ, ਉਹਨਾਂ ਦੇ ਜੀਵਨ ਬਾਰੇ ਲਾਇਬ੍ਰੇਰੀ ਦੇ ਵਿੱਚ ਪਈ, ਜੇ ਕਿਸੇ ਨੇ ਪੜ੍ਹਨੀ ਹੋਵੇ ਪੜ੍ਹ ਸਕਦਾ ਹੈ। ਉਹ ਮੁੱਢਲਾ ਜੀਵਨ ਲਿਖਦਾ ਸ੍ਰੀ ਭੈਣੀ ਸਾਹਿਬ ਦੇ ਵਿੱਚ, ਜਦੋਂ ਉਹ ਆਇਆ, ਕਿਉਂਕਿ ਉਸਦਾ ਪਰਿਵਾਰ ਜਿਹੜਾ ਸੀ ਉਹ ਨਾਮਧਾਰੀ ਨਹੀਂ ਸੀ, ਉਸਦੀ ਮਾਤਾ ਨਾਮਧਾਰਨ ਸੀ, ਨਾਮਧਾਰੀ ਪਰਿਵਾਰ ਦੇ ਵਿੱਚੋਂ ਸੀ। ਮੈਨੂੰ ਭੈਣੀ ਸਾਹਿਬ ਪੜ੍ਹਨ ਭੇਜਿਆ ਤੇ ਪਹਿਲੀ ਵਾਰ ਵਿਦਿਆਲਿਆ ਜਿਹੜਾ ਸੀ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ, ਉਦੋਂ ਨਵਾਂ ਨਵਾਂ ਵਿਦਿਆਲਿਆ ਖੋਲਿਆ, ਆਹ ਜਿਹੜੀ ਲਾਇਬ੍ਰੇਰੀ ਵਾਲੀ ਬਿਲਡਿੰਗ ਹੈ ਇਸ ਦੇ ਵਿੱਚ ਉਹ ਵਿਦਿਆਲਿਆ ਚੱਲਦਾ ਸੀ। ਪ੍ਰੀਤਮ ਸਿੰਘ ਪੰਛੀ ਲਿਖਦਾ, ਮੈਂ ਆਇਆ ਤੇ ਇੱਥੇ ਹੁਣ ਕਾਰਜ ਕਰਨੀ ਇਸ ਤਰ੍ਹਾਂ ਦੀ ਸੀ, ਜਾਂ ਇੱਥੋਂ ਦਾ ਪ੍ਰਬੰਧ ਇਸ ਤਰ੍ਹਾਂ ਦਾ ਸੀ ਵਿਦਿਆਲਿਆ ਦਾ, ਕਿ ਜਿਹੜੇ ਸਾਡੇ ਟੀਚਰ ਸਨ, ਟੀਚਰਾਂ ਦੇ ਉੱਤੇ ਇੱਕ ਪ੍ਰਬੰਧ ਚੱਲਦਾ ਸੀ, ਉਹ ਪ੍ਰਬੰਧ ਸੀ ਤਬੇਲੇ ਦੇ ਸੇਵਕਾਂ ਦਾ। ਜਿਹੜੇ ਤਬੇਲੇ ਦੇ ਵਿੱਚ ਸੇਵਕ ਸਨ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਵੱਲੋਂ ਲਾਏ ਹੋਏ ਜਿਹੜੇ ਸੇਵਾਦਾਰ ਉਹ ਸਨ, ਉਹੀ ਇੱਥੋਂ ਦਾ ਜਿਹੜਾ ਪ੍ਰਬੰਧ ਸੰਭਾਲਦੇ ਸਨ। ਹੁਣ ਇਹ ਨਾਜ਼ੁਕ ਬੱਚੇ, ਉਹ ਘੋੜਿਆਂ ਦੇ ਵਿੱਚ ਰਹਿਣ ਵਾਲੇ, ਹਮੇਸ਼ਾ ਸੁਭਾਅ ਦਾ ਫਰਕ ਪਏਗਾ। ਮਨੁੱਖ ਦੇ ਸੁਭਾਅ ਦਾ ਪਤਾ ਕਰਨਾ ਹੋਵੇ ਤੇ ਉਸਦੇ ਸਾਥੀਆਂ ਤੋਂ ਪਤਾ ਲੱਗ ਸਕਦਾ, ਸਾਥੀ ਵੇਖ ਕੇ ਹੀ ਸੁਭਾਅ ਪਤਾ ਲੱਗ ਜਾਂਦਾ ਹੈ ਕਿ ਮਨੁੱਖ ਕਿਸ ਤਰ੍ਹਾਂ ਦੀ ਬਿਰਤੀ ਰੱਖਣ ਵਾਲਾ, ਕਿਸ ਤਰ੍ਹਾਂ ਦੀ ਬਿਰਤੀ ਰੱਖ ਸਕਦਾ ਹੈ ਮਨੁੱਖ। ਸਾਥੀ ਵੇਖ ਕੇ ਕਿਸੇ ਮਨੁੱਖ ਦੀ ਬਿਰਤੀ ਦਾ ਪਤਾ ਲੱਗ ਜਾਂਦਾ। ਹੁਣ ਜਿਸ ਮਨੁੱਖ ਨੇ ਘੋੜਿਆਂ ਦੇ ਵਿੱਚ ਰਹਿਣਾ, ਪਸ਼ੂਆਂ ਦੇ ਵਿੱਚ ਰਹਿਣਾ, ਉਹ ਬਿਰਤੀ, ਇੱਧਰ ਬੱਚੇ ਸਨ, ਇਹ ਨਾਜ਼ੁਕ ਸਨ, ਜਿਹੜੇ ਆਪਣੇ ਮਾਂ ਪਿਓ ਨੂੰ ਛੱਡ ਕੇ ਇੱਕ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਹੁਕਮ ਦੇ ਨਾਲ ਇੱਥੇ ਪੜ੍ਹਨ ਵਾਸਤੇ ਆਏ, ਤੇ ਉਹ ਪ੍ਰੀਤਮ ਸਿੰਘ ਪੰਛੀ ਇਹ ਗੱਲ ਲਿਖਦਾ, ਕਹਿੰਦਾ ਕਿ ਉਹ ਸਮਾਂ ਇਸ ਤਰ੍ਹਾਂ ਦਾ ਸੀ, ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਨੇ ਦੌਰਿਆਂ ਦੇ ਉੱਤੇ ਚਲੇ ਜਾਣਾ, ਤੇ ਜਦੋਂ ਮਾਤਾ ਜਿਉਣ ਕੌਰ ਨੇ ਸ਼ਾਮ ਦੇ ਵੇਲੇ ਇਸ ਕੋਠੀ ਦੇ ਵਿੱਚੋਂ ਨਿਕਲ ਕੇ ਉਸ ਵਿਦਿਆਲਿਆ ਵੱਲ ਆਉਣਾ, ਉਸ ਸਕੂਲ ਵੱਲ ਆਉਣਾ, ਉਸ ਪਾਠਸ਼ਾਲਾ ਵੱਲ ਆਉਣਾ, ਤੇ ਇਸ ਸਰੋਵਰ ਦੇ ਉੱਤੋਂ ਦੀ ਅਸੀਂ ਦੂਰੋਂ ਵੇਖ ਲੈਣਾ ਮਾਤਾ ਜਿਉਣ ਕੌਰ ਤੁਰੀ ਆਉਂਦੀ ਏ, ਸਾਨੂੰ ਇਸ ਤਰ੍ਹਾਂ ਲੱਗਣਾ ਜਿਸ ਤਰ੍ਹਾਂ ਕਮਲ ਖਿੜ ਜਾਂਦਾ ਹੈ ਸੂਰਜ ਨੂੰ ਵੇਖ ਕੇ, ਜਿਸ ਤਰ੍ਹਾਂ ਪਿਆਸੇ ਨੂੰ ਪਾਣੀ ਮਿਲ ਜਾਂਦਾ ਹੈ, ਹਿਰਣ ਨੂੰ ਮਾਰੂਥਲ ਦੇ ਵਿੱਚ ਪਾਣੀ ਦਿਸ ਪਵੇ, ਸੱਚੀ ਪਾਣੀ ਦਿਸ ਪਵੇ, ਜਿਸ ਤਰ੍ਹਾਂ ਉਹਨਾਂ ਨੂੰ ਖੁਸ਼ੀ ਹੁੰਦੀ ਹੈ, ਸਾਨੂੰ ਇਸ ਤਰ੍ਹਾਂ ਖੁਸ਼ੀ ਹੋਣੀ। ਮਾਂ ਆ ਗਈ ਏ, ਮਾਂ ਆ ਗਈ ਏ, ਸਾਰਿਆਂ ਬੱਚਿਆਂ ਨੇ ਚਰਨੀ ਲੱਗ ਕੇ ਗੋਦੀ ਦੇ ਵਿੱਚ ਬੈਠ ਕੇ ਇੱਕ ਇੱਕ ਬੱਚੇ ਨੇ ਆਪਣਾ ਆਪਣਾ ਦੁੱਖ ਮਾਤਾ ਜਿਉਣ ਕੌਰ ਨੂੰ ਦੱਸਣਾ, ਮਾਤਾ ਮੇਰੀ ਸਲੇਟ ਟੁੱਟ ਗਈ ਏ, ਮਾਤਾ ਮੇਰੀ ਪੈਨਸਲ ਨਹੀਂ ਹੈ, ਮੇਰੀ ਦਵਾਤ ਨਹੀਂ ਹੈ, ਮੇਰੇ ਕੋਲ ਫਲਾਣੀ ਚੀਜ਼ ਨਹੀਂ, ਮੇਰਾ ਕਛਹਿਰਾ ਪਾੜ ਗਿਆ ਹੈ, ਮੇਰਾ ਕੁੜਤਾ ਪਾੜ ਗਿਆ ਹੈ। ਕਹਿੰਦਾ ਜਦੋਂ ਪ੍ਰੀਤਮ ਸਿੰਘ ਪੰਛੀ ਕਹਿੰਦਾ, ਜਦੋਂ ਇੱਕ ਮਾਂ ਜਿਉਣ ਕੌਰ ਐਸੀ ਸੀ, ਇਸ ਡੇਰੇ ਦੇ ਵਿੱਚ ਲੱਖਾਂ ਲੋਕ ਵੱਸਦੇ ਸਨ, ਪਰ ਮਾਤਾ ਜਿਉਣ ਕੌਰ ਐਸੀ ਸੀ, ਜਦੋਂ ਉਹ ਕੋਠੀ ਦੇ ਵਿੱਚੋਂ ਤੁਰਦੀ ਸਾਨੂੰ ਬੱਚਿਆਂ ਨੂੰ ਦਿਖਾਈ ਦੇ ਪੈਂਦੀ ਸੀ, ਅਸੀਂ ਸਾਰੇ ਹੀ ਇਸ ਤਰ੍ਹਾਂ ਵੇਖਣ ਲੱਗ ਪੈਂਦੇ ਸਾਂ ਜਿਸ ਤਰ੍ਹਾਂ ਪਤਾ ਨਹੀਂ ਕਿੰਨੇ ਕੁ ਚਿਰ ਦੇ ਆਪਣੇ ਪ੍ਰੀਤਮ, ਆਪਣੇ ਮਾਹੀ ਤੋਂ ਵਿਛੜੇ ਹੋਈਏ, ਤੇ ਉਸ ਦੀ ਉਡੀਕ ਕਰਦੇ ਪਏ ਸਾਂ। ਮਾਂ ਦਾ ਰਿਸ਼ਤਾ ਇਸ ਤਰ੍ਹਾਂ ਦਾ ਹੈ। ਆਪ ਜੀ ਨੇ ਸ਼ਬਦ ਮਾਤਾ ਜੀ ਦੇ ਭੋਗ ਦੇ ਉੱਤੇ ਸਰਵਣ ਕੀਤੇ ਨੇ, ਬਹੁਤ ਸਾਰੇ ਸ਼ਬਦ ਰਾਗੀਆਂ ਨੇ ਸਰਵਣ ਕਰਾਏ, ਇੱਕ ਸ਼ਬਦ ਜਿਹੜਾ ਸੀ ਉਹ ਰਾਗੀਆਂ ਨੇ ਪੜਿਆ, ਹੋਰ ਵੀ ਕਈਆਂ ਨੇ ਉਸ ਸ਼ਬਦ ਦਾ ਜ਼ਿਕਰ ਕੀਤਾ, ਉਹ ਸ਼ਬਦ ਸੀ ਬਲਵੰਡ ਖੀਵੀ ਨੇਕ ਜਨ। ਸੱਤਾ ਬਲਵੰਡ ਜਿਹੜੇ ਗੁਰੂ ਘਰ ਦੇ ਰਵਾਬੀ ਸਨ, ਜਦੋਂ ਉਹਨਾਂ ਨੂੰ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਸ਼ਰਨ ਦੇ ਵਿੱਚ ਦੁਆਰਾ ਆਏ, ਤੇ ਉਹਨਾਂ ਨੇ ਇਹ ਵਾਰ ਲਿਖੀ, ਸੱਤੇ ਬਲਵੰਡੇ ਦੀ ਵਾਰ ਹੈ ਆਦਿ ਗ੍ਰੰਥ ਸਾਹਿਬ ਦੇ ਵਿੱਚ ਦਰਜ, ਇਹ ਵਾਰ ਉਹਨਾਂ ਨੇ ਆਪਣੀ ਭਾਸ਼ਾ ਦੇ ਵਿੱਚ ਲਿਖੀ ਹੈ। ਉਹਨਾਂ ਦੀ ਭਾਸ਼ਾ ਮੈਂ ਤਾਂ ਕਹਿ ਰਿਹਾ ਹਾਂ ਕਿ ਉਹਨਾਂ ਦੀ ਉੱਥੋਂ ਦੀ ਲੋਕਲ ਬੋਲੀ ਹੈ ਆਪਣੇ ਇਲਾਕੇ ਦੀ, ਇਸ ਕਰਕੇ ਬਹੁਤ ਸੁਚੇਤ ਹੋ ਕੇ ਕਈ ਵਾਰ ਇਹ ਵਾਰ ਪੜ੍ਹਨੀ ਪੈਂਦੀ ਹੈ, ਬਹੁਤ ਸੁਚੇਤ ਹੋ ਕੇ ਵਾਰ ਪੜ੍ਹਨੀ ਪੈਂਦੀ ਹੈ, ਕਿਉਂਕਿ ਲਹਿਣੇ ਦੀ ਫਹਿਰਾਈ ਹੈ, ਨਾਨਕ ਲਹਿਣੇ ਦੀ ਫਹਿਰਾਈਐ ਨਾਨਕਾ ਦੋਹੀ ਖਟੀਐ ਜੋਤ ਉਹਾ ਜੁਗਤ ਸਾਏ ਸਹਿਕਾਇਆ ਫਿਰ ਪਲਟੀਐ ਝੁੱਲੈ ਸੋ ਛੱਤ ਨਿਰੰਜਨੀ ਮਲ ਤਖ਼ਤ ਬੈਠਾ ਗੁਰ ਹੱਟੀਐ। ਉਹਨਾਂ ਦਾ ਇੱਕ ਭਾਸ਼ਾ ਵੱਖਰੀ ਹੈ, ਇਸ ਕਰਕੇ ਸ਼ਬਦ ਜਿਹੜੇ ਨੇ ਉਹਨਾਂ ਦੇ ਲੋਕਲ ਨੇ। ਉਹਦੇ ਵਿੱਚ ਬਲਵੰਡ ਸੰਬੋਧਨ ਕਰਦਾ ਹੋਇਆ ਸਾਧ ਸੰਗਤ ਨੂੰ ਕਹਿੰਦਾ ਹੈ, ਉਹ ਜ਼ਿਕਰ ਕਰਦਾ ਹੈ ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਜੀ ਦੇ ਮਹਿਲ ਮਾਤਾ ਖੀਵੀ ਨੂੰ। ਤੇ ਇਹ ਮੈਂ ਦਾਅਵੇ ਨਾਲ ਗੱਲ ਕਹਿ ਸਕਦਾ ਹਾਂ ਕਿਉਂਕਿ ਅਸੀਂ ਇਸ ਘਰ ਨਾਲ ਜੁੜੇ ਹਾਂ, ਦੇਹਧਾਰੀ ਸਤਿਗੁਰੂ ਨਾਲ ਜੁੜੇ ਹਾਂ, ਅਸੀਂ ਇਸ ਗੱਲ ਨੂੰ ਚੰਗੀ ਤਰ੍ਹਾਂ ਜਾਣਦੇ ਹਾਂ ਕਿ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੇ ਜਿੱਥੇ ਜੋਗੀਆਂ ਦੇ ਪੰਥ ਚੱਲਦੇ ਸਨ, ਜਿੱਥੇ ਹਿੰਦੁਸਤਾਨ ਦੇ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਤੋਂ ਪਹਿਲਾ ਸਮਾਂ ਤੁਸੀਂ ਵੇਖ ਸਕਦੇ ਹੋ, ਇੱਕ ਲੰਬਾ ਸਮਾਂ ਹਿੰਦੁਸਤਾਨ ਦੇ ਵਿੱਚ ਇਸ ਧਰਾਤਲ ਦੇ ਵਿੱਚ ਜੋਗੀਆਂ ਦਾ ਬਹੁਤ ਵੱਡਾ ਜ਼ੋਰ ਰਿਹਾ। ਪੰਜਾਬ ਦੇ ਵਿੱਚ ਬਹੁਤ ਸਾਰੇ ਇਲਾਕੇ ਜਿਹੜੇ ਸਨ ਜੋਗੀਆਂ ਦੇ ਨਾਮ ਦੇ ਨਾਲ ਵਸਾਏ ਗਏ ਨੇ, ਬਹੁਤ ਵੱਡਾ ਜ਼ੋਰ ਰਿਹਾ ਜੋਗੀਆਂ ਦਾ। ਤੇ ਜੋਗੀ ਮਤ ਦਾ ਸਭ ਤੋਂ ਵੱਡਾ ਸਿਧਾਂਤ ਇਹ ਸੀ ਕਿ ਇਸਤਰੀ ਬਹੁਤ ਮਾੜੀ ਏ, ਇਸਤਰੀ ਨਹੀਂ ਚੰਗੀ। ਦਾਮ ਕਾਢ ਬਾਗਣ ਲੈ ਆਇਆ, ਮਾਉ ਕਹਿਤ ਮੇਰਾ ਪੂਤ ਵਿਆਹਿਆ, ਇਸ ਤਰ੍ਹਾਂ ਦੇ ਸ਼ਬਦ ਗੋਰਖਨਾਥ ਨੇ ਲਿਖੇ ਹਨ। ਉਹਨਾਂ ਦੇ ਗੁਰੂ, ਜੋਗੀਆਂ ਦੇ ਗੁਰੂ ਗੋਰਖਨਾਥ ਦੇ ਸ਼ਬਦ ਹਨ ਕਿ ਇਸਤਰੀ ਬਹੁਤ ਮਾੜੀ ਏ। ਪਰ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਇਸ ਸੰਸਾਰ ਦੇ ਵਿੱਚ ਆਣ ਕੇ ਜਿਹੜਾ ਉਹ ਮਤ ਸੀ ਲੰਬੇ ਸਮੇਂ ਤੋਂ ਚੱਲਦਾ ਆ ਰਿਹਾ, ਕਿਉਂਕਿ ਨੌਵੀਂ ਅੱਠਵੀਂ ਨੌਵੀਂ ਸਦੀ ਦੇ ਵਿੱਚ ਜੋਗੀਆਂ ਦਾ ਪੂਰਾ ਜ਼ੋਰ ਸੀ। ਉਹਨਾਂ ਨੇ ਬਹੁਤ ਸਾਰੀਆਂ ਕਵਿਤਾਵਾਂ ਰਚੀਆਂ, ਬਹੁਤ ਸਾਰਾ ਲਿਖਿਆ। ਉਹਨਾਂ ਨੇ ਇਸਤਰੀ ਨੂੰ ਬਾਗਣ ਬਘਿਆੜਨ ਆਖਿਆ। ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਇੱਕ ਨਵੇਂ ਯੁੱਗ ਦੀ ਸ਼ੁਰੂਆਤ ਕੀਤੀ ਜਿਹਦੇ ਵਿੱਚ ਇਸਤਰੀ ਦਾ ਸਤਿਕਾਰ ਕੀਤਾ ਤੇ ਆਪ ਗ੍ਰਿਸਤ ਧਰਮ ਦੇ ਵਿੱਚ ਰਹਿ ਕੇ, ਤੇ ਉਹ ਗ੍ਰਿਸਤ ਧਰਮ ਇਸੇ ਵਾਸਤੇ ਹੀ ਚਲਾਇਆ ਗਿਆ ਹੋਵੇਗਾ ਜਦੋਂ ਜੀਣ ਦੁਖੀ ਲੋਕ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੇ ਉਸ ਧਰਮ ਦੇ ਵਿੱਚ ਆਉਣਗੇ ਤੇ ਉਹ ਮਾਤਾ ਸੁਲੱਖਣੀ ਦੇ ਕੋਲ ਆਪਣਾ ਦੁੱਖ ਰੋ ਕੇ ਦੱਸ ਸਕਦੇ ਹਨ। ਉਹ ਮਾਤਾ ਸੁਲੱਖਣੀ ਦੇ ਕੋਲ ਜਾ ਕੇ ਆਪਣਾ ਦੁੱਖ ਦੱਸ ਸਕਦੇ ਨੇ। ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਬਾਹਰ ਨੇ ਉਦਾਸੀਆਂ ਕਰਨ ਗਏ ਨੇ, ਕਿਉਂਕਿ ਗੁਰੂ ਦਾ ਇੱਕ ਕਰਤੱਵ ਜਿਹੜਾ ਹੈ, ਗੁਰੂ ਦਾ ਇੱਕ ਥਾਂ ਵੀ ਬਹੁਤ ਵੱਡਾ ਹੁੰਦਾ, ਕਿਉਂਕਿ ਗੁਰੂ ਗਿਆਨ ਵਾਸਤੇ ਹੈ, ਸੰਸਾਰੀ ਲੋੜਾਂ ਦੇ ਵਾਸਤੇ ਜਦੋਂ ਵੇਖਿਆ ਹੋਵੇਗਾ। ਤੇ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੇ ਇਹ ਗ੍ਰਿਸਤ ਮਾਰਗ ਚਲਾਇਆ ਹੋਵੇਗਾ ਜਿੱਥੇ ਸਾਡੇ ਵਰਗੇ ਥੋੜੇ ਲੋਕ ਜਿਹੜੇ ਜਾ ਕੇ ਹਨ ਆਪਣੀਆਂ ਥੋੜਾਂ ਪੂਰੀਆਂ ਕਰ ਸਕਦੇ ਹਨ। ਇਸੇ ਕਰਕੇ ਉਹ ਸੱਤਾ ਬਲਵੰਡ ਜਿਹੜੇ ਹਨ ਉਹ ਮਾਤਾ ਖੀਵੀ ਬਾਰੇ ਲਿਖਦੇ ਹਨ ਆਪਣੀ ਵਾਰ ਦੇ ਵਿੱਚ। ਉਹ ਕਹਿੰਦੇ ਨੇ, ਬਲਵੰਡ ਖੀਵੀ ਨੇਕ ਜਨ, ਜਿਸ ਬਹੁਤੀ ਛਾਉ ਪਤਰਾਲੀ, ਪਤਰਾਲੀ ਤੋਂ ਭਾਵ ਪੱਤਰਾਂ ਵਾਲੀ, ਜਿਹੜੇ ਬੂਟੇ ਨੂੰ ਰੁੱਖ, ਜਿਸ ਰੁੱਖ ਨੂੰ ਬਹੁਤ ਸਾਰੇ ਪੱਤੇ ਹੋਣਗੇ, ਛਾਂ ਉਸ ਦੀ ਹੀ ਸੰਘਣੀ ਹੋਵੇਗੀ। ਪਤਰਾਲੀ ਤੋਂ ਭਾਵ ਹੈ ਬਹੁਤ ਸਾਰੇ ਪੱਤੇ ਨੇ, ਬਹੁਤ ਛਾਂ ਸੰਘਣੀ ਏ। ਇੱਥੇ ਆਣ ਕੇ ਇੱਕ ਮਿੰਟ ਰੁਕ ਜਾਣਾ, ਕਿਉਂ ਮਾਤਾ ਖੀਵੀ ਨੂੰ ਜਾਂ ਹਮੇਸ਼ਾ ਹੀ ਮਾਤਾ ਨੂੰ ਇੱਕ ਰੁੱਖ ਦੇ ਨਾਲ ਤਸ਼ਬੀਹ ਕਿਉਂ ਦਿੱਤੀ ਜਾਂਦੀ ਹੈ, ਤੁਲਨਾ ਰੁੱਖ ਨਾਲ ਹੀ ਕਿਉਂ ਕੀਤੀ ਜਾਂਦੀ ਹੈ, ਕਿਉਂ ਰੁੱਖ ਨਾਲ ਤੁਲਨਾ ਕੀਤੀ ਗਈ? ਸਤਸੰਗੀ ਜਨੋ, ਜਦੋਂ ਅਸੀਂ ਸੋਚਾਂਗੇ ਰੁੱਖ ਬਾਰੇ, ਫਿਰ ਸਾਨੂੰ ਪਤਾ ਲੱਗ ਜਾਏਗਾ ਰੁੱਖ ਦਾ ਸੁਭਾਅ ਤੇ ਮਾਤਾ ਦਾ ਸੁਭਾਅ ਮਿਲਦਾ ਹੁੰਦਾ ਹੈ, ਮਾਂ ਦਾ ਸੁਭਾਅ ਤੇ ਰੁੱਖ ਦਾ ਸੁਭਾਅ ਮਿਲਦਾ ਹੁੰਦਾ ਹੈ। ਰੁੱਖ ਜਿਹੜਾ ਹੈ ਸੰਘਣੀ ਛਾਂ ਵਾਲਾ, ਜਿਸ ਨੂੰ ਪੰਜਾਬੀ ਚ ਕਹਿੰਦੇ ਨੇ ਗੂੜੀ ਛਾਂ ਜਾਂ ਸੰਘਣੀ ਛਾਂ, ਜਿਸ ਦੇ ਬਹੁਤ ਸਾਰੇ, ਕਿਉਂਕਿ ਪਤਰਾਲੀ ਸ਼ਬਦ ਵਰਤਿਆ ਹੈ, ਬਹੁਤ ਪੱਤਿਆਂ ਵਾਲਾ, ਸੰਘਣੀ ਛਾਂ ਵਾਲਾ ਰੁੱਖ ਹੋਵੇਗਾ ਉਹ ਰੁੱਖ ਜਿਹੜਾ ਹੈ ਰਾਹਗੀਰ ਨੂੰ ਸੁੱਖ ਦਿੰਦਾ ਹੈ, ਥੱਕੇ ਟੁੱਟਿਆਂ ਨੂੰ, ਭੁੱਖਿਆਂ ਨੂੰ ਫਲ ਖਵਾਉਂਦਾ ਹੈ, ਥੱਕਿਆਂ ਦੀ ਥਕਾਵਟ ਦੂਰ ਕਰਦਾ ਹੈ। ਉਹ ਰੁੱਖ ਜਿਹੜਾ ਹੈ ਉਹ ਪੰਛੀਆਂ ਦੇ ਵਾਸਤੇ ਇੱਕ ਘਰ ਹੈ, ਜਿੱਥੇ ਪੰਛੀ ਸਾਰਾ ਦਿਨ ਚੋਗ ਚੋਗ ਕੇ ਰਾਤ ਨੂੰ ਆਣ ਕੇ ਬੈਠ ਜਾਂਦੇ ਨੇ। ਉਹ ਰੁੱਖ ਸਵੇਰੇ ਜਦੋਂ ਹਵਾ ਰੁਮਕਦੀ ਏ, ਉਸ ਦੇ ਨਾਲ ਉਸ ਦੇ ਪੱਤੇ ਖੜਕਦੇ ਨੇ, ਜਿਸ ਤਰ੍ਹਾਂ ਇੱਕ ਮਾਂ ਆਪਣੇ ਬੱਚੇ ਨੂੰ ਉਠਾਉਂਦੀ ਏ, ਇਸੇ ਤਰ੍ਹਾਂ ਉਹ ਰੁੱਖ ਦੇ ਪੱਤੇ ਜਿਹੜੇ ਨੇ ਉਹਨਾਂ ਪੰਛੀਆਂ ਨੂੰ ਉਠਾਉਂਦੇ ਨੇ। ਸਵੇਰ ਹੋ ਗਈ ਏ, ਸਮਾਂ ਹੋ ਗਿਆ ਤੁਹਾਡੇ ਚੋਗ ਚੁਗਣ ਦਾ। ਉਹ ਰੁੱਖ ਹੈ ਜਿਹੜਾ ਇੱਕ ਖਲੋਤਾ ਹੋਇਆ ਆਪਣੇ ਸਿਰ ਦੇ ਉੱਤੇ ਗਰਮੀ ਸਹਾਰਦਾ, ਸਰਦੀ ਸਹਾਰਦਾ, ਬਾਰਿਸ਼ਾਂ ਸਹਾਰਦਾ, ਪਰ ਕਦੀ ਰਾਹਗੀਰ ਨੂੰ ਉਹਨੇ ਆਪਣਾ ਦੁੱਖ ਨਹੀਂ ਦੱਸਿਆ, ਕਦੀ ਥੱਲੇ ਖਲੋਣ ਵਾਲੇ ਨੂੰ ਇਹ ਨਹੀਂ ਆਖਿਆ, ਮੇਰੇ ਥੱਲੇ ਖਲੋ ਕੇ ਸੁੱਖ ਮਾਨਣ ਵਾਲਿਆ ਮੈਂ ਪਤਾ ਕਿੰਨੇ ਦੁੱਖ ਦੇ ਵਿੱਚ ਹਾਂ, ਕਦੀ ਨਹੀਂ ਰੁੱਖ ਨੇ ਆਖਿਆ। ਸਗੋਂ ਇੱਥੋਂ ਤੱਕ ਬਾਬੇ ਫਰੀਦ ਨੇ ਤੇ ਹੋਰ ਵੀ ਸਪਸ਼ਟ ਕਰ ਦਿੱਤਾ, ਜਿਹੜੀ ਗੱਲ ਮੈਂ ਤੁਹਾਡੇ ਚਰਨਾਂ ਦੇ ਵਿੱਚ ਕਰਨਾ ਚਾਹੁੰਦਾ ਹਾਂ। ਬਾਬੇ ਫਰੀਦ ਨੇ ਹੋਰ ਸਪਸ਼ਟ ਕਰ ਦਿੱਤੀ ਕਿਉਂਕਿ ਬਾਬਾ ਫਰੀਦ ਵੀ ਉਹੀ ਸੂਫੀ ਹੈ ਜਿਨ੍ਹਾਂ ਦੀ ਮੈਂ ਗੱਲ ਪਹਿਲਾਂ ਕਰਦਾ ਪਿਆ ਹਾਂ। ਬਾਬਾ ਫਰੀਦ ਕਹਿੰਦਾ, ਫਰੀਦਾ ਸਾਹਿਬ ਦੀ ਘਰ ਚਾਕਰੀ, ਦਿਲ ਦੀ ਲਾਹੇ ਭਰਾਂਦ। ਭਰਾਂਦ ਤੋਂ ਭਾਵ ਹੈ ਆਪਣੇ ਦਿਲ ਦੇ ਵਿੱਚ ਜਿਹੜੇ ਤੇਰੇ ਮਨ ਦੀਆਂ ਦਵੈਸ਼ ਭਾਵਨਾਵਾਂ ਹਨ, ਜਿਹੜੇ ਤੇਰੇ ਮਨ ਦੇ ਘੋੜੇ ਬਿਨਾਂ ਲਗਾਮ ਤੋਂ ਦੌੜਦੇ ਹਨ, ਜਿਹੜੇ ਤੇਰੇ ਮਨ ਦੇ ਵਿੱਚ ਊਣ ਤਾਈਆਂ ਹਨ, ਉਹਨਾਂ ਨੂੰ ਦੂਰ ਕਰ ਦੇ ਤੇ ਆਪਣੇ ਸਤਿਗੁਰੂ ਦੀ ਸੇਵਾ ਕਰ। ਫਰੀਦਾ ਸਾਹਿਬ ਦੀ ਕਰ ਚਾਕਰੀ, ਦਿਲ ਦੀ ਲਾਹੇ ਭਰਾਂਦ। ਤੇ ਅਗਲਾ ਸ਼ਬਦ ਹੈ, ਦਰਵੇਸਾਂ ਨੂੰ ਲੋੜੀਏ ਰੁੱਖਾਂ ਦੀ ਜੀ ਰਾਂਦ। ਦਰਵੇਸ਼ ਕਿਸ ਤਰ੍ਹਾਂ ਦਾ ਹੋਣਾ ਚਾਹੀਦਾ, ਡੈਫੀਨੇਸ਼ਨ ਦਿੱਤੀ ਹੈ ਬਾਬੇ ਫਰੀਦ ਨੇ, ਪਰਿਭਾਸ਼ਾ ਦਿੱਤੀ ਹੈ। ਕਹਿੰਦੇ ਨੇ ਦਰਵੇਸ਼ ਕਿਸ ਤਰ੍ਹਾਂ ਦਾ ਹੋਣਾ ਚਾਹੀਦਾ, ਸਾਧੂ ਕਿਸ ਤਰ੍ਹਾਂ ਦਾ ਹੋਣਾ ਚਾਹੀਦਾ। ਕਹਿੰਦੇ ਨੇ ਉਹ ਸਾਧੂ ਇਸ ਤਰ੍ਹਾਂ ਦਾ ਹੋਣਾ ਚਾਹੀਦਾ ਜਿਸ ਤਰ੍ਹਾਂ ਦਾ ਰੁੱਖ ਹੁੰਦਾ, ਜਿਸ ਤਰ੍ਹਾਂ ਰੁੱਖ ਹੋਵੇ ਉਸੇ ਤਰ੍ਹਾਂ ਦਾ ਸਾਧੂ ਹੋਣਾ ਚਾਹੀਦਾ। ਦਰਵੇਸ਼ਾਂ ਨੂੰ ਲੋੜ ਹੀ ਹੈ ਰੁੱਖਾਂ ਦੀ ਜਰਾਂਦ। ਤੇ ਸੱਤਾ ਬਲਵੰਡ ਜਿਹੜਾ ਹੈ, ਭਾਈ ਬਲਵੰਡ ਜਿਹੜਾ ਹੈ, ਉਹ ਵੀ ਇਹ ਗੱਲ ਕਹਿੰਦਾ ਪਿਆ ਕਿ ਮਾਤਾ ਖੀਵੀ ਜਿਹੜੀ ਹੈ ਰੁੱਖ ਵਰਗੀ ਹੈ, ਕਿਉਂਕਿ ਦਰਵੇਸ਼ ਦਾ ਸੁਭਾਅ ਮਾਤਾ ਦਾ ਸੁਭਾਅ ਇੱਕੋ ਹੀ ਹੈ, ਇੱਕੋ ਹੀ ਸੁਭਾਅ ਹੈ। ਦਰਵੇਸ਼ ਨੇ ਵੀ ਕਦੀ ਨਹੀਂ ਮੋੜਿਆ ਤੇ ਮਾਤਾ ਵੀ ਆਪਣੇ ਬੱਚੇ ਨੂੰ ਕਦੀ ਨਹੀਂ ਮੋੜਦੀ, ਇੱਕੋ ਹੀ ਸੁਭਾਅ ਹੈ। ਇਸੇ ਕਰਕੇ ਬਾਬਾ ਫਰੀਦ ਕਹਿ ਰਿਹਾ, ਦਰਵੇਸ਼ਾਂ ਨੂੰ ਲੋੜੀਏ ਰੁੱਖਾਂ ਦੀ ਜਰਾਂਦ। ਤੇ ਇੱਥੇ ਭਾਈ ਬਲਵੰਡ ਜਿਹੜਾ ਹੈ ਉਹ ਇਹ ਕਹਿ ਰਿਹਾ ਕਿ ਜਿਸ ਬਹੁਤੀ ਛਾਉ ਪਤਰਾਲੀ, ਜਿਸ ਦੀ ਛਾਂ ਜਿਹੜੀ ਹੈ ਬਹੁਤ ਸੰਘਣੀ ਏ, ਜਿਸ ਦੇ ਥੱਲੇ ਬਹੁਤ ਸੁੱਖ ਮਾਣ ਰਿਹਾ ਹੈ ਸਿੱਖ ਪੰਥ, ਉਹ ਮਾਤਾ ਖੀਵੀ ਨੂੰ ਸੰਬੋਧਨ ਕਰ ਰਿਹਾ। ਭਾਵੇਂ ਕਿ ਇਹ ਸ਼ਬਦ ਜਿਹੜਾ ਸਾਰੀਆਂ ਮਤਾਵਾਂ ਨੂੰ ਲੱਗੇਗਾ, ਕਿਉਂਕਿ ਗੁਰਬਾਣੀ ਦਾ ਹਰ ਸ਼ਬਦ ਜਿਹੜਾ ਹੈ ਭਾਵੇਂ ਕਿਸੇ ਵਿਸ਼ੇਸ਼ ਸਤਿਗੁਰੂ ਬਾਰੇ ਲਿਖਿਆ, ਪਰ ਉਹ ਸੰਬੋਧਨ ਸਾਰੇ ਸਤਿਗੁਰੂਆਂ ਨੂੰ ਹੁੰਦਾ ਹੈ। ਜਿਸ ਤਰ੍ਹਾਂ ਅਸੀਂ ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਜੀ ਦਾ ਸ਼ਬਦ ਪੜ੍ਹਦੇ ਹਾਂ, ਸੋ ਕੋ ਅਟਲ ਗੁਰ ਸੇਵੀਐ ਅਹਿਨਿਸ ਸਹਿਜ ਸੁਭਾਏ, ਦਰਸ਼ਨ ਪਰਸਿਆ ਗੁਰੂ ਕੈ ਜਨਮ ਮਰਨ ਦੁੱਖ ਜਾਏ। ਹੁਣ ਕੀ ਆਖਾਂਗੇ ਕਿ ਦੂਜੇ ਪਾਤਸ਼ਾਹ ਜੀ ਦੇ ਦਰਸ਼ਨ ਕੀਤਿਆਂ ਜਨਮ ਮਰਨ ਦੁੱਖ ਕੱਟਿਆ ਜਾਂਦਾ ਤੇ ਤੀਜੇ ਦੇ ਦਰਸ਼ਨ ਕੀਤਿਆਂ ਨਹੀਂ ਕੱਟਿਆ ਜਾਂਦਾ? ਜਾਂ ਜਦੋਂ ਇਹ ਸ਼ਬਦ ਪੜਾਂਗੇ ਕਿ ਬਸੋ ਘਨਹਰ ਬੂੰਦ ਬਸੋ ਰੋਮਾਵਲ, ਕੁਸਮ ਬਸੰਤ ਗਨੰਤ ਨਹੀਂ ਆਵੈ, ਰਵ ਸਸ ਕਿਰਨ ਉਧਰ ਸਾਗਰ ਕੋ, ਗੰਗ ਤਰੰਗ ਕੋ ਅੰਤ ਨਾ ਆਵੈ, ਗੰਗ ਤਰੰਗ ਕੋ ਅੰਤ ਨਾ ਪਾਵੈ, ਰੁਦਰ ਧਿਆਨ ਗਿਆਨ ਸਤਿਗੁਰ ਕੈ, ਕਵਜਨ ਭਲ ਉਹਨੇ ਜੋ ਗਾਵੈ, ਭੱਲੇ ਅਮਰਦਾਸ ਗੁਣ ਤੇਰੇ, ਤੇਰੀ ਉਪਮਾ ਤੋਹੇ ਬਣਿਆਵੈ। ਅਸੀਂ ਇਹ ਨਹੀਂ ਕਹਿ ਸਕਦੇ ਕਿ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਦੀ ਉਪਮਾ ਨਹੀਂ ਕੀਤੀ ਜਾ ਸਕਦੀ ਤੇ ਹੋਰ ਸਤਿਗੁਰਾਂ ਦੀ ਉਪਮਾ ਕੀਤੀ ਜਾ ਸਕਦੀ ਹੈ, ਇਹ ਨਹੀਂ ਗੱਲ ਕਵਾਂਗੇ। ਇਹ ਸਾਰੇ ਸ਼ਬਦ ਸਾਰੇ ਸਤਿਗੁਰਾਂ ਵਾਸਤੇ ਨੇ, ਸਾਰੀਆਂ ਮਤਾਵਾਂ ਵਾਸਤੇ ਨੇ। ਅੱਜ ਅਸੀਂ ਮਾਤਾ ਚੰਦ ਕੌਰ ਜੀ ਨੂੰ ਯਾਦ ਕਰ ਰਹੇ ਹਾਂ, ਇਸ ਕਰਕੇ ਇਹ ਯਾਦ ਰੱਖਿਓ, ਇਹ ਸ਼ਬਦ ਤੁਸੀਂ ਮਾਤਾ ਚੰਦ ਕੌਰ ਜੀ ਨੂੰ ਟੁਕਾ ਕੇ ਹੀ ਵੇਖੋ। ਤੁਸੀਂ ਸਿਰਫ ਇਹੀ ਗੱਲ ਸੋਚੋ ਕਿ ਉਹ ਮਾਤਾ ਚੰਦ ਕੌਰ ਇੱਕ ਸੰਘਣੀ ਛਾਂ ਵਾਲੀ ਮਾਤਾ ਸੀ, ਜਿਸ ਦੀ ਗੱਲ ਬਲਵੰਡ ਜੀ ਕਰ ਰਹੇ ਨੇ, ਭਾਈ ਬਲਵੰਡ ਜੀ ਕਰ ਰਹੇ ਨੇ, ਜਿਸ ਬਹੁਤੀ ਛਾਉ ਪਤਰਾਲੀ, ਜਿਸ ਦੀ ਬਹੁਤ ਸੰਘਣੀ ਛਾਂ ਹੈ, ਜਿਸ ਦੇ ਥੱਲੇ ਪੰਥ ਜਿਹੜਾ ਉਹ ਸੁੱਖ ਮਾਣਦਾ ਪਿਆ, ਜਿਸ ਦੇ ਥੱਲੇ ਸੁੱਖ ਮਾਣਦਾ ਪਿਆ ਹੈ ਪੰਥ। ਰੁੱਖ ਦੇ ਨਾਲ ਮਾਂ ਨੂੰ ਤਸ਼ਬੀਹ ਦੇ ਦੇਣਾ ਇਹ ਇਸੇ ਦਾ ਹੀ ਕਾਰਨ ਹੈ, ਜਿਸ ਨੂੰ ਭਾਈ ਮੋਹਨ ਪ੍ਰੋਫੈਸਰ ਮੋਹਨ ਸਿੰਘ ਜੀ ਲਿਖਦੇ ਪਏ ਨੇ। ਪ੍ਰੋਫੈਸਰ ਮੋਹਨ ਸਿੰਘ ਨੇ ਸਾਵੇ ਪੱਤਰ ਦੇ ਵਿੱਚ ਲਿਖਿਆ, ਮਾਂ ਨੂੰ ਉਹਨਾਂ ਨੇ ਵੀ ਤਸ਼ਬੀਹ ਜਿਹੜੀ ਸੀ ਉਹ ਰੁੱਖ ਦੇ ਨਾਲ ਹੀ ਦਿੱਤੀ। ਉਹ ਕਹਿੰਦੇ ਨੇ, ਮਾਂ ਜਿਹਾ ਘਨ ਛਾਵਾਂ, ਘਨ ਛਾਵਾਂ ਤੋਂ ਭਾਵ ਫਿਰ ਸੰਘਣਾ, ਸੰਘਣੀ ਛਾਂ ਵਾਲਾ, ਜਿਹਦੀ ਛਾਂ ਬਹੁਤ ਠੰਡੀ ਹੈ, ਜਿਸ ਦੇ ਥੱਲੇ ਸੂਰਜ ਦੀਆਂ ਉਹ ਸਾੜਨ ਵਾਲੀਆਂ ਕਿਰਨਾਂ ਜਿਹੜੀਆਂ ਹਨ ਉਹ ਨਹੀਂ ਸਾੜਦੀਆਂ ਮਨੁੱਖ ਨੂੰ, ਜਿਸ ਦੀ ਛਾਂ ਦੇ ਥੱਲੇ ਖਲੋਤਿਆਂ ਬਾਰਿਸ਼ ਤੋਂ ਵੀ ਬਚਾਅ ਹੋ ਜਾਂਦਾ ਹੈ, ਐਸੀ ਮਾਤਾ ਹੈ, ਐਸਾ ਉਹ ਰੁੱਖ ਹੈ। ਇਸੇ ਕਰਕੇ ਪ੍ਰੋਫੈਸਰ ਮੋਹਨ ਸਿੰਘ ਜੀ ਕਹਿੰਦੇ ਪਏ ਨੇ, ਮਾਂ ਜੇ ਆਹ ਘਨ ਛਾਵਾਂ ਬੂਟਾ, ਮੈਨੂੰ ਕਿਧਰੇ ਨਜ਼ਰ ਨਾ ਆਵੇ, ਲੈ ਕੇ ਜਿਸ ਤੋਂ ਛਾਂ ਉਧਾਰੀ, ਰੱਬ ਨੇ ਸਵਰਗ ਬਣਾਏ। ਬਾਕੀ ਕੁੱਲ ਦੁਨੀਆਂ ਦੇ ਬੂਟੇ ਜੜ ਸੁੱਕਿਆਂ ਮਰ ਜਾਂਦੇ, ਐਪਰ ਫੁੱਲਾਂ ਦੇ ਸੁੱਕਿਆਂ ਇਹ ਬੂਟਾ ਸੁੱਕ ਜਾਵੇ, ਐਪਰ ਫੁੱਲਾਂ ਦੇ ਮੁਰਝਾਇਆ ਇਹ ਬੂਟਾ ਸੁੱਕ ਜਾਵੇ। ਯਾਦ ਰੱਖਣੋ ਕਿ ਮਾਂ ਐਸਾ ਬੂਟਾ ਹੈ, ਪ੍ਰੋਫੈਸਰ ਮੋਹਨ ਸਿੰਘ ਜੀ ਕਹਿੰਦੇ ਨੇ, ਐਸਾ ਬੂਟਾ ਹੈ। ਦੁਨੀਆਂ ਦੇ ਜਿੰਨੇ ਬੂਟੇ ਨੇ ਉਹ ਜੜ ਸੁੱਕ ਜਾਏ ਤੇ ਬੂਟਾ ਖਤਮ ਹੋ ਜਾਂਦਾ ਹੈ, ਪਰ ਇਹ ਮਾਂ ਰੂਪੀ ਬੂਟਾ ਐਸਾ ਬੂਟਾ ਹੈ ਜਿਸ ਦਾ ਫਲ ਭਾਵ ਪੁੱਤਰ, ਇਸ ਦੀ ਔਲਾਦ ਜੇ ਸੁੱਕ ਜਾਵੇ, ਜੇ ਮੁਰਝਾ ਜਾਵੇ ਤੇ ਇਹ ਬੂਟਾ ਸੁੱਕ ਜਾਂਦਾ ਹੈ। ਬੂਟਾ ਹੈ ਇਹ ਵੀ, ਪਰ ਇਸ ਬੂਟੇ ਦੇ ਵਿੱਚ ਇੱਕ ਪ੍ਰੋਫੈਸਰ ਮੋਹਨ ਸਿੰਘ ਨੇ ਫਰਕ ਕਹਿ ਦਿੱਤਾ, ਕਹਿੰਦੇ ਇਹ ਫਰਕ ਇਹ ਹੈ ਕਿ ਉਹ ਬੂਟੇ ਜਿਹੜੇ ਨੇ ਜੜ ਸੁੱਕਿਆਂ ਮੁਰਝਾਉਂਦੇ ਨੇ, ਜੜ੍ਹ ਖਤਮ ਹੋ ਜਾਵੇ ਤੇ ਬੂਟਾ ਖਤਮ ਹੋ ਜਾਂਦਾ, ਪਰ ਇਹ ਬੂਟਾ ਇਸ ਤਰ੍ਹਾਂ ਦਾ ਜਿਸ ਦਾ ਫਲ ਖਤਮ ਹੋ ਜਾਵੇ ਤੇ ਬੂਟਾ ਖਤਮ ਹੋ ਜਾਂਦਾ। ਹੁਣ ਉਸ ਮਾਤਾ ਦੀ ਯਾਦ ਵਿੱਚ ਅਸੀਂ ਬੈਠੇ ਹਾਂ ਤੇ ਮੈਂ ਇਹ ਗੱਲ ਕਰਦਾ ਪਿਆ ਸੀ। ਬਲਵੰਡ ਭਾਈ ਬਲਵੰਡ ਜੀ ਕਹਿੰਦੇ ਨੇ, ਜਿਸ ਬਹੁਤੀ ਸ਼ਾਹ ਪਤਰਾਲੀ, ਜਿਸ ਦੀ ਬਹੁਤ ਸੰਘਣੀ ਛਾਂ ਏ, ਜਿਸ ਦੀ ਛਾਂ ਥੱਲੇ ਸਾਰੇ ਮੌਜਾਂ ਮਾਣਦੇ ਨੇ, ਇੱਕ ਦੁਨਿਆਵੀ ਮਾਂ ਜੋ ਜਨਮ ਦਿੰਦੀ ਹੈ। ਇੱਕ ਤੇ ਮਾਂ ਸ਼ਬਦ ਜਿਹੜਾ ਹੈ, ਜਦੋਂ ਮਾਂ ਸ਼ਬਦ ਆ ਜਾਵੇਗਾ, ਇੰਨਾ ਕੁ ਸੁੱਖਾਂ ਦਾ ਭਰਿਆ ਹੋਇਆ ਮਾਂ ਸ਼ਬਦ ਹੈ। ਜਿਸਨੇ ਮਾਂ ਸ਼ਬਦ ਦੀ ਖੋਜ ਕੀਤੀ ਹੋਵੇਗੀ ਉਹ ਕਿੱਡਾ ਸਿਆਣਾ ਹੋਵੇਗਾ, ਮੈਂ ਇਸ ਕਈ ਵਾਰ ਸੋਚਦਾ ਹਾਂ। ਕਿਉਂਕਿ ਤੁਸੀਂ ਯਾਦ ਰੱਖਿਓ, ਬੱਚੇ ਦਾ ਮਾਂ ਸ਼ਬਦ ਆਪਣੇ ਮੂੰਹ ਚੋਂ ਕਹਿ ਕੇ ਵੇਖੋ, ਦੋ ਬੁੱਲ ਖੁੱਲਦੇ ਨੇ ਤੇ ਮਾਂ ਸ਼ਬਦ ਨਿਕਲਦਾ। ਧਵਣੀ ਦੀ ਆਵਾਜ਼ ਵੇਖੋ, ਸਿਰਫ ਦੋ ਬੁੱਲ ਖੁੱਲਣਗੇ ਤੁਹਾਡੇ ਤੇ ਮਾਂ ਸ਼ਬਦ ਨਿਕਲੇਗਾ। ਬੱਚਾ ਜਦੋਂ ਬੁੱਲ ਖੋਲਣੇ ਸਿੱਖਦਾ ਤੇ ਉਹਦੇ ਅੰਦਰੋਂ ਇੱਕ ਹਵਾ ਸਰਕਦੀ ਏ, ਅੰਦਰੋਂ ਹਵਾ ਆਉਂਦੀ ਏ, ਉਹ ਜਦੋਂ ਬੁੱਲ ਖੋਲਦਾ ਤੇ ਮਾਂ ਸ਼ਬਦ ਆਪਣੇ ਆਪ ਮੂੰਹ ਦੇ ਵਿੱਚੋਂ ਬਾਹਰ ਆਉਂਦਾ ਤੇ ਉਹ ਜਿਹੜਾ ਪਹਿਲਾ ਸ਼ਬਦ ਜਿਹੜਾ ਮਾਂ ਨਿਕਲਦਾ ਉਹੀ ਹੈ ਮਮਤਾ ਦੀ ਭਰੀ ਹੋਈ, ਉਹੀ ਹੈ ਸਾਰੇ ਸੁੱਖਾਂ ਨੂੰ ਦੇਣ ਵਾਲੀ। ਭਾਵੇਂ 70 ਸਾਲ ਦੇ ਬੁੱਢੇ ਨੂੰ ਕਦੀ ਠੇਡਾ ਲੱਗੇ, ਠੇਡੇ ਲੱਗਦਿਆਂ ਸਾਰ ਸਭ ਤੋਂ ਪਹਿਲਾਂ ਉਹਨੂੰ ਮਾਂ ਹੀ ਯਾਦ ਆਉਂਦੀ ਏ, ਸਭ ਤੋਂ ਪਹਿਲਾਂ ਮਾਂ ਹੀ ਯਾਦ ਆਉਂਦੀ ਏ। ਇਹ ਸ਼ਬਦ ਹੀ ਐਸਾ ਹੈ, ਇਸ ਨੂੰ ਰਚਣ ਵਾਲਾ ਹੀ ਐਸਾ ਹੈ ਇਸ ਸ਼ਬਦ ਨੂੰ। ਮੈਂ ਤੇ ਉਸ ਤੋਂ ਵੀ ਵਾਰਨੇ ਜਾਂਦਾ ਹਾਂ ਜਿਸ ਨੇ ਇਹ ਸ਼ਬਦ ਰਚਿਆ ਹੈ, ਕਿ ਕਿੱਡਾ ਸੁੱਖ ਭਰਿਆ ਸ਼ਬਦ ਹੈ ਮਾਂ। ਤੇ ਉਹ ਮਾਂ ਜਿਸ ਦੀ ਯਾਦ ਵਿੱਚ ਅਸੀਂ ਬੈਠੇ ਹਾਂ, ਜਿਹੜੀ ਸਾਡੇ ਸਾਰੇ ਜਗਤ ਦੀ ਮਾਤਾ ਸੀ, ਸਾਡੇ ਪੰਥ ਨੂੰ ਸੁੱਖ ਦੇਣ ਵਾਲੀ ਉਹ ਮਾਤਾ ਸੀ, ਉਸਦੇ ਕਿੰਨੇ ਪਰ ਉਪਕਾਰ। ਕਿਉਂਕਿ ਹੁਣ ਅਸੀਂ ਸਾਡਾ ਪਰ ਉਪਕਾਰ ਕਰਨਾ ਹੀ ਫਰਜ਼ ਬਣਦਾ ਹੈ, ਪਰ ਪਹਿਲੀ ਗੱਲ ਹਮੇਸ਼ਾ ਯਾਦ ਇਹ ਗੱਲ ਰੱਖਣੀ ਹੈ ਕਿ ਇਹ ਲੜਾਈ ਜਿਹੜੀ ਹੈ, ਇਹ ਲੜਾਈ ਸੱਚਾਈ ਤੇ ਬੁਰਿਆਈ ਦੀ ਹਮੇਸ਼ਾ ਚੱਲਦੀ ਰਹੇਗੀ। ਇਹ ਨਹੀਂ ਕਹਿ ਸਕਦੇ ਕਿ ਮਾਤਾ ਜੀ ਦਾ ਕਿਸੇ ਨਾਲ ਵੈਰ ਨਹੀਂ ਸੀ, ਕਿਉਂਕਿ ਮਾਤਾ ਜੀ ਸੱਚਾਈ ਦੀ ਮੂਰਤੀ ਨੇ, ਮਾਤਾ ਜੀ ਹਮੇਸ਼ਾ ਇਨਸਾਨੀਅਤ ਦੀ ਗੱਲ ਕਰਨ ਵਾਲੇ ਨੇ, ਮਾਤਾ ਜੀ ਹਮੇਸ਼ਾ ਸੇਵਾ ਦੀ ਗੱਲ ਕਰਨ ਵਾਲੇ ਨੇ, ਮਾਤਾ ਜੀ ਹਮੇਸ਼ਾ ਨਾਮ ਦੀ ਗੱਲ ਕਰਨ ਵਾਲੇ ਨੇ, ਮਾਤਾ ਜੀ ਹਮੇਸ਼ਾ ਮਰਿਆਦਾ ਦੀ ਗੱਲ ਕਰਨ ਵਾਲੇ ਨੇ। ਇਸ ਤੋਂ ਉਲਟ ਜਿਹੜੇ ਲੋਕਾਂ ਨੂੰ ਇਹ ਗੱਲ ਚੰਗੀ ਨਹੀਂ ਲੱਗਦੀ, ਉਹ ਮਾਤਾ ਜੀ ਦੇ ਵਿਰੋਧੀ ਨੇ, ਉਹ ਕਿਸੇ ਰੂਪ ਦੇ ਵਿੱਚ ਹੋਣ, ਉਹ ਮਾਤਾ ਜੀ ਦੇ ਵਿਰੋਧੀ ਨੇ। ਵਿਰੋਧੀ ਹੈ ਨੇ, ਵਿਰੋਧੀ ਸਨ, ਉਹ ਮਾਤਾ ਜੀ ਦੇ ਵਿਰੋਧੀ ਸਨ। ਕਿਉਂਕਿ ਸਤਸੰਗੀ ਜਨੋਂ, ਮੈਂ ਪਹਿਲਾਂ ਵੀ ਅਰਜ਼ ਕੀਤੀ ਕਿ ਇਹ ਵੈਰ ਚੱਲਦਾ ਰਿਹਾ। ਬੁੱਲੇ ਦੇ ਗੁਰੂ ਨੇ ਬੁੱਲੇ ਨੂੰ ਇਹ ਗੱਲ ਕਹਿ ਕੇ ਆਪਣੇ ਕੋਲ ਨਾ ਬਿਠਾਇਆ, ਉਹਨੂੰ ਕੋਲ ਨਾ ਸੱਦਿਆ, ਕਿਉਂਕਿ ਬੁੱਲਾ ਸੱਚ ਬੋਲਣ ਲੱਗ ਗਿਆ ਤੇ ਗੁਰੂ ਨੂੰ ਪਤਾ ਲੱਗ ਗਿਆ ਹੁਣ ਮਰਵਾ ਦੇਣਗੇ ਇਸ ਨੂੰ। ਸ਼ਾਹ ਹੁਸੈਨ ਦੇ ਗੁਰੂ ਨੇ ਸ਼ਾਹ ਹੁਸੈਨ ਨੂੰ ਚਪੇੜ ਮਾਰੀ, ਤੂੰ ਕਿਉਂ ਸੱਚ ਬੋਲਦਾ ਹੈ। ਸਾਈ ਸਰਮਦ ਸੱਚ ਬੋਲਣ ਵਾਲਾ ਸੀ, ਦਿੱਲੀ ਦੀਆਂ ਗਲੀਆਂ ਦੇ ਵਿੱਚ ਖਲੋ ਕੇ ਸੱਚ ਬੋਲਣ ਵਾਲਾ ਸੀ ਕਿ ਇਹ ਰਾਜ ਝੂਠਾ ਹੈ। ਔਰੰਗਜ਼ੇਬ ਦੇ ਰਾਜ ਨੂੰ ਉਹ ਕਹਿੰਦਾ ਸੀ, ਇਹ ਰਾਜ ਝੂਠਾ ਹੈ, ਇਹਦੇ ਬਾਦਸ਼ਾਹ ਝੂਠੇ ਨੇ, ਇਸ ਰਾਜ ਦਾ ਨਿਆਂ ਝੂਠਾ ਹੈ, ਇਸ ਰਾਜ ਦੇ ਲੋਕ ਝੂਠੇ ਨੇ। ਪਰ ਉਸਦਾ ਸੱਚ ਬਰਦਾਸ਼ਤ ਕਰਨ ਵਾਲਾ ਨਹੀਂ ਸੀ, ਖਾਸ ਕਰਕੇ ਉਹਨਾਂ ਲੋਕਾਂ ਨੂੰ ਜਿਹੜੇ ਲੋਕ ਝੂਠ ਬੋਲਦੇ ਨੇ, ਜਿਹੜੇ ਲੋਕ ਕੁਫਰ ਤੋਲਦੇ ਨੇ। ਉਹੀ ਔਰੰਗਜ਼ੇਬ ਹੈ ਜਿਹਨੂੰ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਕਹਿ ਰਹੇ ਨੇ, ਤੂੰ ਝੂਠਾ ਹੈ, ਤੇਰੇ ਅਹਿਲਕਾਰ ਝੂਠੇ ਨੇ। ਜਫਰਨਾਮੇ ਦੇ ਵਿੱਚ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਉਸ ਔਰੰਗਜ਼ੇਬ ਨੂੰ ਤਿਰਕਾਰਾਂ ਪਾ ਰਹੇ ਨੇ, ਉਹਨੂੰ ਲਾਹਣਤਾਂ ਪਾ ਰਹੇ ਨੇ, ਤੂੰ ਝੂਠਾ ਹੈ, ਤੇਰੇ ਵਜ਼ੀਰ ਝੂਠੇ ਨੇ, ਤੇਰਾ ਨਿਆਂ ਝੂਠਾ ਹੈ। ਉਸੇ ਨੂੰ ਹੀ ਝੂਠਾ ਆਖਿਆ ਸਰਮਦ ਸਾਈ ਨੇ ਕਿ ਤੂੰ ਝੂਠਾ ਹੈ। ਸਤਸੰਗੀ ਜਨੋਂ, ਕਤਲ ਕਰਵਾ ਦਿੱਤਾ ਦਿੱਲੀ ਦੇ ਵਿੱਚ ਉਸ ਸਰਮਦ ਨੂੰ, ਸਿਰਫ ਇਸ ਗੱਲ ਕਹਿਣ ਤੇ ਕਿ ਇਹ ਸੱਚ ਕਿਉਂ ਬੋਲਦਾ ਹੈ, ਇਹ ਸੱਚ ਦੇ ਨਾਲ ਕਿਉਂ ਹੈ। ਇੱਕ ਨਹੀਂ, ਇੱਕ ਕਤਲ ਨਹੀਂ, ਗਿਣਤੀ ਤੇ ਗਿਣਤ ਤੋਂ ਬਾਹਰ ਹੀ ਹਨ, ਗਿਣਤੀ ਤੇ ਗਿਣਤ ਤੋਂ ਬਾਹਰ ਹੀ ਹਨ ਜਿੰਨੇ ਕਤਲ ਹੋਏ, ਸੱਚ ਬੋਲਣ ਵਾਲੇ ਲੋਕਾਂ ਦੇ ਬਾਹਰ ਹਨ। ਕਿੰਨੇ ਕੁ ਮਨਸੂਰ ਵਰਗੇ ਸੂਲੀ ਤੇ ਚੜਾ ਦਿੱਤੇ ਗਏ ਸਿਰਫ ਸੱਚ ਬੋਲਣ ਕਰਕੇ ਕਿ ਤੂੰ ਸੱਚ ਬੋਲਦਾ ਹੈ। ਸਰਮਦ ਵਰਗਿਆਂ ਨੂੰ ਦਿੱਲੀ ਵਿੱਚ ਕਤਲ ਕਰਵਾ ਦਿੱਤਾ ਗਿਆ, ਸ਼ਮਸ਼ ਵਰਗਿਆਂ ਦੀ ਖੱਲ ਲਵਾ ਦਿੱਤੀ ਗਈ, ਤੂੰ ਸੱਚ ਬੋਲਦਾ। ਇਸ ਕਰਕੇ ਸਿਰਫ ਗੁਨਾਹ ਇਹ ਸੀ ਕਿ ਇਹ ਸੱਚ ਬੋਲਦਾ ਹੈ। ਹਮੇਸ਼ਾ ਝੂਠੇ ਮਨੁੱਖ, ਜੋ ਮਨੁੱਖ ਸੱਚਾਈ ਨੂੰ ਪਸੰਦ ਨਹੀਂ ਕਰਦੇ, ਉਹ ਹਮੇਸ਼ਾ ਹੀ ਵਿਰੋਧਤਾ ਕਰਦੇ ਰਹਿਣਗੇ। ਇਹ ਵਿਰੋਧਤਾ ਜਾਰੀ ਹੈ, ਇਹ ਵਿਰੋਧਤਾ ਜਾਰੀ ਹੈ। ਸਤਿਗੁਰ ਜਿਨ੍ਹਾਂ ਦੀ ਜਦ ਦੇ ਵਿੱਚ ਬੈਠੇ ਹਾਂ, ਉਹ ਸੱਚ ਬੋਲਦੇ ਸਨ ਤੇ ਸੱਚ ਵੀ ਇੰਨਾ ਬੋਲਦੇ ਸਨ। ਮੈਨੂੰ ਚੇਤਾ ਹੈ ਕੋਠੀ ਵਿੱਚ ਬੈਠਿਆਂ ਮਾਤਾ ਜੀ ਨੇ ਜਦੋਂ ਸਤਿਗੁਰੂ ਸੱਚੇ ਪਾਤਸ਼ਾਹ ਹਾਜ਼ਰਾ ਹਜ਼ੂਰ ਸਤਿਗੁਰੂ ਸੱਚੇ ਪਾਤਸ਼ਾਹ ਉੱਤੇ ਅਟੈਕ ਹੋਇਆ ਇੰਗਲੈਂਡ ਵਾਲਾ, ਤੇ ਮਾਤਾ ਜੀ ਨੇ ਇਹ ਸ਼ਬਦ ਉਹ ਘਟਨਾ ਦੱਸਦਿਆਂ, ਕਿਉਂਕਿ ਮਾਤਾ ਜੀ ਉੱਥੇ ਸਨ, ਉਹ ਘਟਨਾ ਦੱਸਦਿਆਂ ਮਾਤਾ ਜੀ ਨੇ ਇਹ ਵੀ ਗੱਲ ਕਰ ਦਿੱਤੀ। ਗੱਲਾਂ ਕਰਦਿਆਂ ਕਰਦਿਆਂ ਬਚਨ ਕਰਦਿਆਂ ਕਰਦਿਆਂ ਬੈਠੇ ਹੋਏ ਸਾਂ ਤੇ ਮਾਤਾ ਜੀ ਨੇ ਇਹ ਵੀ ਬਚਨ ਕਰ ਦਿੱਤਾ, ਉਹ ਸਿਆਣਾ ਨਹੀਂ ਬਣ ਸਕਦਾ। ਮੇਰਾ ਇਸ਼ਾਰਾ ਜਿੱਧਰ ਹੈ ਆਪ ਸਾਰੇ ਸਮਝਦੇ ਹੋ, ਉਹ ਸਿਆਣਾ ਨਹੀਂ ਬਣ ਸਕਦਾ। ਹੁਣ ਮਾਤਾ ਇੱਕ ਸਰਟੀਫਿਕੇਟ ਦੇ ਰਹੀ ਹੈ, ਸਰਟੀਫਿਕੇਟ ਵੀ ਉਹ ਸਿਆਣਾ ਨਹੀਂ ਬਣ ਸਕਦਾ। ਸਤਸੰਗੀ ਜਨੋ, ਉਹਨੇ ਸੱਚ ਕਰਕੇ ਵਿਖਾ ਦਿੱਤਾ, ਉਹਨੇ ਸੱਚ ਕਰਕੇ ਵਿਖਾ ਦਿੱਤਾ। ਇਹ ਸੱਚ ਸੀ ਮਾਤਾ ਚੰਦ ਕੌਰ ਦੇ ਵਿੱਚ ਕਿ ਉਹ ਸੱਚ ਬੋਲਦੀ ਪਈ ਸੀ, ਉਹ ਮਾਤਾ ਸਾਡੀ ਸੱਚ ਬੋਲਦੀ ਸੀ ਕਿ ਉਹ ਸਿਆਣਾ ਨਹੀਂ ਬਣ ਸਕਦਾ। ਉਹਨੇ ਸੱਚ ਕਰਕੇ ਵਿਖਾ ਦਿੱਤਾ, ਸੱਚੀ ਨਹੀਂ ਬਣ ਸਕਦਾ। ਸਤਸੰਗੀ ਜਨੋ, ਇਹ ਹਮੇਸ਼ਾ ਜੋ ਲੜਾਈ ਹੈ ਇਹ ਲੰਬੇ ਸਮੇਂ ਤੋਂ ਇਹ ਚੱਲਦੀ ਆਈ ਹੈ। ਪਰ ਇੱਥੇ ਬਲਵੰਡ ਜੀ ਬੜਾ ਸੁੰਦਰ ਲਿਖਦੇ ਨੇ, ਉਹ ਕਹਿੰਦੇ ਨੇ ਬਲਵੰਡ ਖੀਵੀ ਨੇਕ ਜਨ, ਜਨ ਤੋਂ ਭਾਵ ਹੈ ਉਹਦੇ ਵਿਚਾਰ ਉੱਚੇ ਨੇ, ਉਹ ਆਤਮਾ ਮਹਾਨ ਹੈ, ਉਹ ਨੇਕ ਹੈ। ਬਲਵੰਡ ਖੀਵੀ ਨੇਕ ਜਨ ਜਿਸ ਬਹੁਤੀ ਛਾਉ ਪਤਰਾਲੀ, ਤੇ ਅਗਲਾ ਸ਼ਬਦ ਹੈ ਲੰਗਰ ਦੌਲਤ ਵੰਡੀ ਹੈ, ਰਸ ਅੰਮ੍ਰਿਤ ਖੀਰ ਕਿਆਲੀ। ਦੋ ਪ੍ਰਕਾਰ ਦੇ ਲੰਗਰ ਗੁਰੂ ਘਰ ਦੇ ਵਿੱਚ ਚੱਲਦੇ ਹਨ। ਇਸੇ ਹੀ ਵਾਰ ਦੇ ਵਿੱਚ ਪਹਿਲਾਂ ਉਹਨਾਂ ਨੇ ਇੱਕ ਲੰਗਰ ਦਾ ਜ਼ਿਕਰ ਕੀਤਾ ਹੈ ਸੱਤੇ ਬਲਵੰਡੇ ਨੇ, ਲੰਗਰ ਚੱਲੈ ਗੁਰ ਸ਼ਬਦ ਕਾ, ਪਹਿਲਾਂ ਇਸ ਗੱਲ ਦਾ ਜ਼ਿਕਰ ਕਰਕੇ ਆਏ ਨੇ ਸੱਤਾ ਬਲਵੰਡ ਦੂਸਰੀ ਪੌੜੀ ਦੇ ਵਿੱਚ, ਲੰਗਰ ਚੱਲੇ ਗੁਰ ਸ਼ਬਦ ਕਾ। ਉੱਥੇ ਗੁਰੂ ਦੇ ਸ਼ਬਦ ਦਾ ਲੰਗਰ ਹੈ ਜਿਹੜਾ ਸਤਿਗੁਰੂ ਸੱਚੇ ਪਾਤਸ਼ਾਹ ਜੀ ਚਲਾ ਰਹੇ ਨੇ, ਇਹ ਵੀ ਲੰਗਰ ਹੈ ਜਿਹਦੇ ਵਿੱਚ ਆਏ ਹੋਏ ਲੋਕਾਂ ਨੂੰ ਨਾਮ ਦੇ ਨਾਲ ਜੋੜਿਆ ਜਾਂਦਾ ਹੈ, ਭਗਤੀ ਦੇ ਨਾਲ ਜੋੜਿਆ ਜਾਂਦਾ, ਸੱਚ ਦੇ ਨਾਲ ਜੋੜਿਆ ਜਾਂਦਾ ਹੈ, ਇਨਸਾਨੀਅਤ ਸਿਖਾਈ ਜਾਂਦੀ ਹੈ। ਇਹ ਵੀ ਲੰਗਰ ਚੱਲਦਾ ਪਿਆ ਇਸ ਗੁਰੂ ਘਰ ਦੇ ਵਿੱਚ। ਦੂਸਰਾ ਲੰਗਰ ਗੁਰੂ ਘਰ ਦੇ ਵਿੱਚ ਚੱਲਦਾ ਹੈ ਜਿਹੜਾ ਹਰ ਇੱਕ ਨੂੰ ਆਹਾਰ ਹੈ, ਹਰ ਇੱਕ ਨੂੰ ਜ਼ਰੂਰਤ ਹੈ ਪੇਟ ਵਾਸਤੇ, ਸਰੀਰ ਵਾਸਤੇ ਜਿਸ ਦੀ ਬਹੁਤ ਵੱਡੀ ਜ਼ਰੂਰਤ ਹੈ, ਜਿਸ ਤੋਂ ਬਗੈਰ ਸਰੀਰ ਨਹੀਂ ਚੱਲ ਸਕਦਾ। ਉਹ ਲੰਗਰ ਵੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਕਿਰਪਾ ਕੀਤੀ, ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਜੀ ਨੇ ਉਸ ਨੂੰ ਨਿਯਮਬੱਧ ਤਰੀਕੇ ਦੇ ਨਾਲ ਚਲਾਇਆ, ਨਿਯਮਬੱਧ ਤਰੀਕੇ ਦੇ ਨਾਲ। ਇੱਕ ਗੱਲ ਹਮੇਸ਼ਾ ਯਾਦ ਰੱਖਣ ਵਾਲੀ ਹੈ, ਬਹੁਤ ਸਾਰੀਆਂ ਸਾਖੀਆਂ ਬਹੁਤ ਤਰ੍ਹਾਂ ਦੇ ਨਾਲ ਸੁਣਾਈਆਂ ਜਾਂਦੀਆਂ ਨੇ, ਪਰ ਸੱਚਾਈ ਕਿਤੇ ਡੂੰਘੇ ਥਾਂ ਤੇ ਬੈਠੀ ਹੁੰਦੀ ਹੈ। ਕਈ ਵਾਰ ਸੱਚਾਈ ਤੋਂ ਅਸੀਂ ਬਹੁਤ ਦੂਰ ਹੁੰਦੇ ਹਾਂ। ਇਤਿਹਾਸ ਸਮਾਂ ਪੈਣ ਤੇ ਉਗੜ ਕੇ ਸਾਹਮਣੇ ਆਉਂਦਾ, ਫਿਰ ਲੋਕਾਂ ਨੂੰ ਪਤਾ ਲੱਗਦਾ ਸੱਚਾਈ ਕੁਛ ਹੋਰ ਸੀ। ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਸ਼ਹੀਦ ਹੁੰਦੇ ਨੇ, ਉਹ ਇੱਕ ਲੜਾਈ ਹੈ ਸੱਚ ਦੀ। ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਸੱਚ ਦੇ ਰਾਖੇ ਨੇ, ਝੂਠ ਦੇ ਰਾਖੇ ਜਿਹੜੇ ਹਨ, ਝੂਠ ਦੇ ਦਾਅਵੇਦਾਰ ਲੋਕ ਜਿਹੜੇ ਹਨ, ਉਹਨਾਂ ਨੇ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਉੱਤੇ ਤਸੀਹੇ ਕੀਤੇ ਤੇ ਚਿੱਟੇ ਦਿਨ ਤਸੀਹੇ ਕੀਤੇ ਲਾਹੌਰ ਦੇ ਵਿੱਚ। ਜੋ ਉਹਨਾਂ ਕੋਲੋਂ ਹੋ ਸਕਦਾ ਸੀ ਉਹਨਾਂ ਨੇ ਕੀਤਾ। ਇਸ ਬਾਰੇ ਬੜਾ ਕੁਛ ਲਿਖਿਆ ਗਿਆ ਇਤਿਹਾਸਕਾਰਾਂ ਵੱਲੋਂ ਕਿ ਫਲਾਣੇ ਦਾ ਕਸੂਰ ਸੀ, ਫਲਾਣੇ ਦਾ ਕਸੂਰ ਸੀ। ਨਹੀਂ, ਅਸਲ ਵਿੱਚ ਕਾਰਨ ਇਹ ਸੀ, ਇਹ ਸੋਚ ਲੜਦੀ ਪਈ ਹੈ। ਇਹ ਦੋ ਸੋਚਾਂ ਹਨ ਜਿਹੜੀ ਅੱਜ ਤੱਕ ਲੜਦੀਆਂ ਪਈਆਂ ਨੇ। ਇਹ ਦੋ ਸੋਚਾਂ ਨੇ, ਇੱਕ ਸੋਚ ਉਹਨਾਂ ਲੋਕਾਂ ਦੀ ਸੀ ਜਿਨ੍ਹਾਂ ਦੀ ਬਹੁਤ ਘਟੀਆ ਸੋਚ ਸੀ, ਬਹੁਤ ਮਾੜੀ ਸੋਚ ਸੀ ਕਿ ਇਹਨਾਂ ਨੇ ਪਤਾ ਨਹੀਂ ਕੀ ਕਰ ਦੇਣਾ। ਜਦੋਂ ਤੁਹਾਡਾ ਕੰਮ ਨਿਯਮਬੱਧ ਹੋਵੇਗਾ, ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦਾ ਸ਼ਹੀਦੀ ਦਾ ਇੱਕੋ ਇੱਕ ਸਭ ਤੋਂ ਵੱਡਾ ਕਾਰਨ ਹੈ, ਕਾਰਨ ਦੂਜੇ ਵੀ ਹੋ ਸਕਦੇ ਨੇ, ਮੈਂ ਮੁਨਕਰ ਨਹੀਂ ਹੁੰਦਾ ਦੂਜੇ ਕਾਰਨਾਂ ਤੋਂ, ਪਰ ਦੂਜੇ ਕਾਰਨ ਜਿਹੜੇ ਹਨ ਉਹ ਕਾਰਨ ਉਪਕਾਰਨ ਕਹਿ ਸਕਦੇ ਹਾਂ। ਮੁੱਖ ਕਾਰਨ ਇਹ ਕਾਰਨ ਸੀ ਕਿ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੇ, ਜਦੋਂ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਗੱਦੀ ਤੇ ਬੈਠੇ ਤੇ ਉਹਨਾਂ ਨੇ ਢੰਗ ਵਿਵਸਥਾ ਇਸ ਤਰ੍ਹਾਂ ਦੀ ਕੀਤੀ, ਇਸ ਤਰ੍ਹਾਂ ਦੀ ਵਿਵਸਥਾ, ਇਸ ਤਰ੍ਹਾਂ ਦਾ ਢੰਗ, ਇਸ ਤਰ੍ਹਾਂ ਦੀ ਸਾਰੀ ਮਰਿਆਦਾ ਜਿਹੜੀ ਚੱਲਦੀ ਪਈ ਸੀ ਉਸ ਨੂੰ ਇਸ ਤਰ੍ਹਾਂ ਵਿਉਂਤਿਆ, ਇਸ ਤਰ੍ਹਾਂ ਦਾ ਨਿਯਮ ਬਣਾਇਆ ਕਿ ਸਭ ਤੋਂ ਪਹਿਲਾਂ ਇੱਕ ਸੈਂਟਰ ਬਣਾਇਆ ਜਿਹੜਾ ਹਰਿਮੰਦਰ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਸੀ, ਉਸ ਨੂੰ ਇੱਕ ਸੈਂਟਰ ਬਣਾਇਆ ਜਿੱਥੇ ਸਾਰੇ ਸਿੱਖ ਆ ਸਕਦੇ ਨੇ। ਉਹਨਾਂ ਨੇ ਪ੍ਰਚਾਰਕ ਤੋਰੇ ਵੱਖਰੇ ਵੱਖਰੇ ਇਲਾਕਿਆਂ ਦੇ ਵਿੱਚ, ਉਹਨਾਂ ਦਾ ਇੱਕ ਬਹੁਤ ਵੱਡਾ ਨਿਯਮਬੰਧ ਤਰੀਕੇ ਦੇ ਨਾਲ ਇੱਕ ਢੰਗ ਦੇ ਨਾਲ ਚਲਾਇਆ, ਲੰਗਰ ਦੀ ਪ੍ਰਥਾ ਜਿਹੜੀ ਸੀ ਉਹਨੂੰ ਨਿਯਮਬੱਧ ਤਰੀਕੇ ਦੇ ਨਾਲ ਚਲਾਇਆ, ਵਪਾਰ ਨੂੰ ਨਿਯਮਬੱਧ ਤਰੀਕੇ ਦੇ, ਕਿਉਂਕਿ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੇ ਘੋੜਿਆਂ ਦਾ ਵਪਾਰ ਕਰਨ ਵਾਸਤੇ ਆਪਣੇ ਸਿੱਖਾਂ ਨੂੰ ਪ੍ਰੇਰਿਆ ਸੀ ਕਿ ਉਹਨਾਂ ਅਰਬ ਦੇਸ਼ਾਂ ਦੇ ਵਿੱਚੋਂ ਘੋੜੇ ਲਿਆਉਣੇ, ਇਹਨਾਂ ਦੇਸ਼ਾਂ ਦੇ ਵਿੱਚ ਵੇਚਣੇ। ਇਹ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੇ ਇੱਕ ਆਰਥਿਕ ਅਵਸਥਾ ਮਜ਼ਬੂਤ ਕਰਨ ਵਾਸਤੇ ਗੁਰੂ ਘਰ ਦੀ, ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਆਪਣੇ ਸਿੱਖਾਂ ਨੂੰ ਪ੍ਰੇਰਿਆ ਸੀ। ਇਹ ਇੱਕ ਨਿਯਮਬੱਧ ਤਰੀਕੇ ਦੇ ਨਾਲ ਲੋਕਾਂ ਦੇ ਸਾਹਮਣੇ ਆਇਆ ਸਿੱਖ ਧਰਮ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦੇ ਸਮੇਂ। ਜਦੋਂ ਨਿਯਮਬੱਧ ਤਰੀਕੇ ਦੇ ਵਿੱਚ ਸਾਹਮਣੇ ਆਇਆ ਤੇ ਉਹਨਾਂ ਲੋਕਾਂ ਸਹਿਣ ਨਹੀਂ ਕਰ ਸਕੇ। ਜਿੰਨਾ ਚਿਰ ਇਸ ਦੀ ਰੂਪ ਰੇਖਾ ਜਿਹੜੀ ਸੀ ਉਹ ਮਿਥੀ ਨਹੀਂ ਸੀ ਜਾ ਸਕਦੀ ਜਾਂ ਕਹੀ ਨਹੀਂ ਸੀ ਜਾ ਸਕਦੀ, ਉਹਨਾਂ ਚਿਰ ਉਹਨਾਂ ਨੇ ਖਤਰਾ ਨਹੀਂ ਸਮਝਿਆ। ਜਦੋਂ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਸਾਰਾ ਕੁਛ ਸਪਸ਼ਟ ਕਰ ਦਿੱਤਾ, ਸਾਰਾ ਕੁਛ ਨਿਯਮਬੱਧ ਤਰੀਕੇ ਦੇ ਨਾਲ ਹੋ ਗਿਆ ਤੇ ਉਹ ਲੋਕ ਵਿਰੋਧੀ ਬਣ ਕੇ ਬੈਠ ਗਏ, ਉਹ ਲੋਕੀ ਵਿਰੋਧੀ ਬਣ ਗਏ। ਅੱਜ ਸਾਡੇ ਨਾਲ ਜਿਸ ਦੀ ਵੀ ਵਿਰੋਧਤਾ ਹੈ ਉਹ ਸਿਰਫ ਇਸੇ ਗੱਲ ਦੀ ਹੈ, ਯਾਦ ਰੱਖਿਓ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਿਰਪਾ ਕੀਤੀ, ਉਹ ਦੌਰ ਜਿਹੜਾ ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ ਜੀ ਦੇ ਜਾਣ ਤੋਂ ਬਾਅਦ ਦਾ ਦੌਰ, ਉਹ ਭਾਵੇਂ ਕਿੰਨਾ ਮੁਸੀਬਤਾਂ ਦਾ ਭਰਿਆ ਸੀ, ਉਸ ਮੁਸੀਬਤਾਂ ਭਰੇ ਦੌਰ ਦੇ ਵਿੱਚੋਂ ਸਾਨੂੰ ਕੱਢ ਕੇ ਇੱਕ ਮਜ਼ਬੂਤ ਸਥਿਤੀ ਦੇ ਵਿੱਚ ਸਾਧ ਸੰਗਤ ਨੂੰ ਖੜੇ ਕਰ ਦਿੱਤਾ, ਇੱਕ ਨਿਯਮਬੱਧ ਤਰੀਕੇ ਦੇ ਨਾਲ ਸਾਰਾ ਪ੍ਰਬੰਧ ਜਿਹੜਾ ਸੀ ਉਹ ਠੀਕ ਕਰ ਦਿੱਤਾ। ਆਪਾਂ ਇਸ ਗੱਲ ਨੂੰ ਜਾਣਦੇ ਹਾਂ ਪਰ ਉਹ ਲੋਕ ਸਹਿਣ ਨਹੀਂ ਕਰ ਸਕੇ। ਇਹ ਘਟਨਾ ਸਿਰਫ ਉਸੇ ਤਰ੍ਹਾਂ ਦੀ ਹੈ, ਇਤਿਹਾਸ ਆਪਣੇ ਆਪ ਨੂੰ ਦੁਹਰਾਉਂਦਾ ਹੈ ਇਤਿਹਾਸ। ਉਸ ਸਮੇਂ ਮੁਗਲ ਸਲਤਨਤ ਸੀ, ਉਹ ਸਹਿਣ ਨਹੀਂ ਕਰ ਸਕੀ। ਕੱਲੀ ਮੁਗਲ ਸਲਤਨਤ ਨਹੀਂ, ਇਹ ਨਹੀਂ ਕਹਿ ਸਕਦੇ ਕਿ ਜਹਾਂਗੀਰ ਦਾ ਹੁਕਮ ਹੀ ਸੀ ਸਿੱਧਾ, ਉਹ ਲੋਕ ਜੁੜੇ ਹੋਏ ਜਿਹੜੇ ਲੋਕ ਆਪਣੀਆਂ ਵਿਖਾਦਾਂ ਵਾਸਤੇ, ਆਪਣੀਆਂ ਮੁਖਤਿਆਰੀਆਂ ਵਾਸਤੇ ਜਿਹੜੇ ਲੋਕ ਜੁੜੇ ਹੋਏ ਸਨ, ਉਹਨਾਂ ਨੂੰ ਕੋਈ ਥਾਂ ਨਾ ਲੱਭਾ, ਕਿਉਂਕਿ ਸਾਰਾ ਢੰਗ ਨਿਯਮਬੱਧ ਦੇ ਨਾਲ ਹੋ ਗਿਆ। ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਸਾਰਾ ਸਿਸਟਮ ਸਾਂਭ ਲਿਆ। ਜਦੋਂ ਉਹ ਇੱਕ ਸਿਸਟਮਬੱਧ ਤਰੀਕੇ ਨਾਲ ਬਣ ਗਿਆ ਸਤਸੰਗੀ ਜਨੋ, ਉਹ ਢੰਗ ਜਿਹੜਾ ਸੀ ਉਸ ਦੇ ਵਿੱਚ ਉਣਤਾਈ, ਜਦੋਂ ਕੋਈ ਉਣਤਾਈ ਤੇ ਪਹਿਲਾਂ ਵੀ ਨਹੀਂ ਸੀ, ਪਰ ਉਹ ਇਸ ਤਰ੍ਹਾਂ ਦਾ ਢੰਗ ਬਣ ਗਿਆ ਕਿ ਉਹ ਲੋਕਾਂ ਦਾ ਕੋਈ ਹੁਣ ਜ਼ਰੀਆ ਨਾ ਰਹਿ ਗਿਆ ਉਸ ਢੰਗ ਨੂੰ ਖਤਮ ਕਰਨ ਵਾਸਤੇ ਜਾਂ ਉਸ ਦੇ ਉੱਤੇ ਚੋਟ ਕਰਨ ਵਾਸਤੇ, ਤੇ ਉਹ ਲੋਕ ਜਿਹੜੇ ਸਨ ਉਹ ਸਿੱਧੇ ਵਿਰੋਧੀ ਬਣ ਗਏ। ਬਸ ਇਸੇ ਤਰ੍ਹਾਂ ਦੀ ਇਹ ਘਟਨਾ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਉਸ ਸਮੇਂ ਤੋਂ, ਆਪਾਂ ਜਾਣਦੇ ਹਾਂ ਸਾਰੇ ਉਸ ਟਾਈਮ ਨੂੰ, 2012 ਤੋਂ ਲੈ ਕੇ ਅੱਜ 2016 ਤੱਕ ਸਤਿਗੁਰੂ ਸੱਚੇ ਪਾਤਸ਼ਾਹ ਜਿਸ ਤਰ੍ਹਾਂ ਨਾਮਧਾਰੀ ਪੰਥ ਦੀ ਬਾਗਡੋਰ ਸੰਭਾਲੀ, ਜਿਸ ਤਰ੍ਹਾਂ ਇਹ ਸਾਰਾ ਪ੍ਰਬੰਧ ਜਿਹੜਾ ਸੀ ਉਸੇ ਤਰ੍ਹਾਂ ਲੀਹਾਂ ਤੇ ਲਿਆਂਦਾ, ਇਹ ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਕੰਮ ਸੀ। ਪਰ ਉਹ ਲੋਕ ਸਹਿਣ ਨਾ ਕਰ ਸਕੇ ਤੇ ਕਦੀ ਵੀ ਨਹੀਂ ਸਹਿਣ ਕਰ ਸਕਣਗੇ। ਇਹ ਤੇ ਪੁਰਾਣਾ ਇਤਿਹਾਸ ਕਹਿੰਦਾ ਆ ਰਿਹਾ, ਕਿ ਉਹ ਲੋਕ ਸਹਿਣ ਨਹੀਂ ਕਰਨਗੇ, ਨਹੀਂ ਸਨ ਕਰਦੇ ਤੇ ਨਹੀਂ ਸਨ ਕਰਨਗੇ। ਹੁਣ ਸਤਸੰਗੀ ਜਨੋ, ਸਤਿਗੁਰੂ ਪਾਤਸ਼ਾਹ ਦੇ ਘਰ ਦੇ ਵਿੱਚ ਦੋ ਪ੍ਰਕਾਰ ਦਾ ਲੰਗਰ ਹੈ। ਉਹ ਲੰਗਰ ਦੂਸਰਾ ਜਿਹੜਾ ਸਰੀਰ ਦੀ ਪੂਰਤੀ ਵਾਸਤੇ ਹੈ, ਉਹ ਨਿਯਮਬੱਧ ਤਰੀਕੇ ਦੇ ਨਾਲ ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਜੀ ਨੇ ਚਲਾਇਆ। ਉਸ ਲੰਗਰ ਦੀ ਵੀ ਸਿਫਤ ਕਰਦੇ ਪਏ ਨੇ ਬਲਵੰਡ, ਉਹ ਭਾਈ ਬਲਵੰਡ ਭਾਈ ਸੱਤਾ, ਉਹ ਕਹਿੰਦੇ ਨੇ ਲੰਗਰ ਚੱਲਾ ਗੁਰ ਸ਼ਬਦ ਕਾ, ਜਿੱਥੇ ਉਹਨਾਂ ਨੇ ਇਹ ਸ਼ਬਦ ਆਖਿਆ ਕਿ ਲੰਗਰ ਗੁਰੂ ਕੇ ਸ਼ਬਦ ਦਾ ਚੱਲਦਾ ਹੈ, ਨਾਮ ਸਿਮਰਨ ਦਾ, ਵਰਨੀਆਂ ਦਾ, ਪਾਠਾਂ ਦਾ, ਜਿਹੜਾ ਅੱਜ ਦਾ ਇਹ ਸ਼ਬਦ ਦਾ ਇੱਕ ਲੰਗਰ ਚੱਲਦਾ ਪਿਆ ਹੈ ਇਸ ਗੁਰੂ ਘਰ ਦੇ ਵਿੱਚ। ਦੂਸਰੇ ਬੰਨੇ ਲੰਗਰ ਦੌਲਤ ਵੰਡੀ ਹੈ, ਰਸ ਅੰਮ੍ਰਿਤ ਖੀਰ ਘਿਆਲੀ, ਉੱਥੇ ਹੀ ਦੂਸਰਾ ਲੰਗਰ ਜਿਹੜਾ ਸਰੀਰ ਵਾਸਤੇ ਹੈ, ਉਹ ਲੰਗਰ ਦੇ ਵਿੱਚ ਕੀ ਹੈ ਕਿ ਘਿਓ ਵਾਲੀ ਖੀਰ ਗੁਰੂ ਘਰ ਦੇ ਵਿੱਚ ਜਿਹੜੀ ਹੈ ਉਹ ਮਿਲਦੀ ਪਈ ਹੈ, ਘਿਓ ਵਾਲੀ ਖੀਰ ਜਿਹੜੀ ਹੈ ਮਿਲਦੀ ਪਈ ਹੈ। ਆਪਾਂ ਇਸ ਗੱਲ ਨੂੰ ਚੰਗੀ ਤਰ੍ਹਾਂ ਜਾਣਦੇ ਹਾਂ, ਇਹ ਮਤਾਵਾਂ ਦਾ ਸ਼ੁਰੂ ਤੋਂ ਹੀ, ਮਾਤਾ ਖੀਵੀ ਵੀ ਲੰਗਰ ਦੇ ਵਿੱਚ ਸੇਵਾ ਕਰਦੇ ਰਹੇ, ਸਾਰੇ ਮਾਤਾਵਾਂ ਜਿਹੜੀਆਂ ਸਨ ਲੰਗਰ ਦੇ ਵਿੱਚ ਸੇਵਾ ਕਰਦੀਆਂ ਰਹੀਆਂ। ਮਾਤਾ ਗੰਗਾ ਨੇ ਬਹੁਤ ਵੱਡੀ ਸੇਵਾ ਕੀਤੀ ਲੰਗਰ ਦੇ ਵਿੱਚ। ਬਚਨ ਯਾਦ ਆ ਜਾਂਦੇ ਨੇ, ਮਾਤਾ ਜੀ ਇੱਥੇ ਕੋਠੀ ਦੇ ਵਿੱਚ ਹੀ ਕੁਛ ਸਰੀਰ ਇਸ ਤਰ੍ਹਾਂ ਦੇ ਆਏ, ਮੈਂ ਉਹਨਾਂ ਨੂੰ ਨਹੀਂ ਜਾਣਦਾ ਕਿ ਉਹ ਕੌਣ ਸਨ ਜਾਂ ਕਿ ਇਲਾਕਾ ਸੀ, ਵੇਖੇ ਮੈਂ ਕਈ ਵਾਰ ਨੇ, ਪਰ ਉਹ ਸਰੀਰਾਂ ਨੇ ਬਖਸ਼ਬੰਦੀ ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ ਜੀ ਦੇ ਸਮੇਂ ਬਖਸ਼ਬੰਦੀ ਕਰਵਾਉਣੀ ਸੀ, ਤੇ ਕੋਈ ਗੁਨਾਹ ਇਸ ਤਰ੍ਹਾਂ ਦਾ ਹੋਇਆ ਹੋਵੇਗਾ ਜਿਹਦੀ ਬਖਸ਼ਬੰਦੀ, ਕਿਉਂਕਿ ਕਈ ਗੁਨਾਹ ਅਸੀਂ ਇਸ ਤਰ੍ਹਾਂ ਦੇ ਕਰ ਦਿੰਦੇ ਹਾਂ, ਬਹੁਤ ਵੱਡੇ ਗੁਨਾਹ ਹੁੰਦੇ ਨੇ ਬਖਸ਼ਣ ਵਾਸਤੇ ਵੀ ਸਤਿਗੁਰੂ ਕੁਛ ਸਮਾਂ ਲੱਗਦਾ ਹੈ ਕਿ ਕੁਛ ਰਜਾ ਸਤਿਗੁਰੂ ਦੀ ਇਸ ਤਰ੍ਹਾਂ ਦੀ ਹੁੰਦੀ ਹੈ ਤੇ ਉਹ ਮਾਤਾ ਜੀ ਕੋਲ ਆਏ ਕਿ ਸਾਡੀ ਬਖਸ਼ਬੰਦੀ ਕਰਵਾਓ ਮਾਤਾ ਜੀ ਤੇ ਮਾਤਾ ਜੀ ਉਹਨਾਂ ਨੂੰ ਨਾਲ ਲੈ ਕੇ ਉੱਥੇ ਬਖਸ਼ਬੰਦੀ ਕਰਵਾਉਂਦੇ ਨੇ ਕੋਠੀ ਦੇ ਵਿੱਚ ਕਿ ਇਹ ਵਿਚਾਰੇ ਕਿੱਥੇ ਜਾਣ ਇਹ ਕਿੱਥੇ ਜਾਣ ਹੋਰ ਥਾਂ ਕਿਹੜਾ ਹੈ ਕਿਉਂਕਿ ਮਾਂ ਹੈ ਨਾ ਮਾਂ ਇਸੇ ਕਰਕੇ ਹੀ ਸਤਸੰਗੀ ਜਨੋ ਜਦੋਂ ਗੁਰਬਾਣੀ ਦੇ ਵਿੱਚ ਬਖਸ਼ਣ ਦਾ ਥਾਂ ਆਇਆ ਹੈ ਜਿੱਥੇ ਭੁੱਲਾਂ ਬਖਸ਼ਾਉਣ ਦਾ ਨਾਂ ਆਇਆ ਹੈ ਉੱਥੇ ਮਾਂ ਕਰਕੇ ਸੰਬੋਧਨ ਕੀਤਾ ਹੈ ਗੁਰੂ ਨੂੰ ਉੱਥੇ ਮਾਂ ਦੇ ਰੂਪ ਦੇ ਵਿੱਚ ਵੇਖਿਆ ਗਿਆ ਹੈ ਗੁਰੂ ਨੂੰ ਰਮਈਆ ਹੋ ਬਾਰਕ ਤੇਰਾ ਕਾਹੇ ਨਾ ਖੰਡਸ ਅਵਗੁਣ ਮੇਰਾ ਸੋਤੇ ਅਪਰਾਧ ਕਰਤ ਹੈ ਜੇਤੇ ਜਨਨੀ ਚੀਤ ਨਾ ਰਾਖਸ ਤੇਤੇ ਜਨਨੀ ਆਖਿਆ ਮਾਂ ਆਖਿਆ ਉਦੋਂ ਆਖਿਆ ਜਦੋਂ ਗੁਨਾਹ ਕਰਕੇ ਆਇਆ ਮਨੁੱਖ ਉਦੋਂ ਸਤਿਗੁਰੂ ਨੂੰ ਮਾਂ ਰੂਪ ਜਾਣੇਗਾ ਤੇ ਗੁਨਾਹ ਬਖਸ਼ੇ ਜਾਣਗੇ ਕਿਉਂਕਿ ਇਹ ਗੱਲ ਤੇ ਅਸੀਂ ਸਾਰੇ ਜਾਣਦੇ ਹਾਂ ਨਾ ਤੇ ਘਰ ਦੇ ਵਿੱਚ ਬੱਚੇ ਨੇ ਕਸੂਰ ਕੀਤਾ ਹੋਵੇ ਤੇ ਬੱਚੇ ਨੂੰ ਵੀ ਪਤਾ ਹੁੰਦਾ ਪਿਓ ਨੇ ਨਹੀਂ ਬਖਸ਼ਣਾ ਮਾਂ ਨੇ ਬਖਸ਼ ਦੇਣਾ ਮਾਂ ਨੇ ਬਖਸ਼ ਦੇਣਾ ਮਾਂ ਪਹਿਲਾਂ ਬਖਸ਼ੇਗੀ ਕਿਉਂਕਿ ਉਹ ਦਇਆ ਦਾ ਘਰ ਹੈ ਉਹ ਨਿਰਵਾਣ ਹੈ ਉਹ ਮੂਰਤੀ ਹੈ ਇਸ ਤਰ੍ਹਾਂ ਦੀ ਮਮਤਾ ਦੀ ਉਹਨੇ ਫਿਰ ਗੋਦੀ ਦੇ ਵਿੱਚ ਚੁੱਕ ਲੈਣਾ ਘੁੱਟ ਕੇ ਗਲਵੱਕੜੀ ਪਾ ਲੈਣੀ ਹੈ ਤੇ ਆਖਣਾ ਮੇਰਾ ਪੁੱਤ ਅੱਗੇ ਤੋਂ ਨਾ ਕਰੀ ਉਹ ਮਾਂ ਨੇ ਬਖਸ਼ ਦੇਣਾ ਇਸੇ ਕਰਕੇ ਇਹ ਗੱਲ ਆਖੀ ਗਈ ਰਮਈਆ ਹੋ ਬਾਰਕ ਤੇਰਾ ਮਾਂ ਕਰਕੇ ਆਖਿਆ ਗਿਆ ਹੈ ਸੋਤੇ ਅਪਰਾਧ ਕਰਤ ਹੈ ਜੇਤੇ ਜਨਨੀ ਚੀਤ ਨਾ ਰਾਖਸ ਜਨਨੀ ਮਾਂ ਕਰਕੇ ਆਖਿਆ ਗਿਆ ਤੂੰ ਮਾਂ ਬਣ ਕੇ ਮੈਨੂੰ ਬਖਸ਼ ਦੇ ਸਤਿਗੁਰੂ ਪਾਤਸ਼ਾਹ ਸਤਿਗੁਰੂ ਪਾਤਸ਼ਾਹ ਗੁਰਬਾਣੀ ਦੇ ਵਿੱਚ ਲਿਖਦੇ ਜਨਨੀ ਚੀਤ ਨਾ ਰਾਖਸ ਤੇ ਜਿਸ ਤਰ੍ਹਾਂ ਮਾਂ ਚੇਤੇ ਹੀ ਨਹੀਂ ਰੱਖਦੀ ਬੱਚੇ ਦੇ ਕਸੂਰ ਨੂੰ ਸੱਚੇ ਪਾਤਸ਼ਾਹ ਮੈਨੂੰ ਜੇ ਤੂੰ ਬਖਸ਼ਣ ਲੱਗਾ ਤੇ ਮਾਂ ਦੇ ਰੂਪ ਦੇ ਵਿੱਚ ਬਖਸ਼ੀ ਕਿਉਂਕਿ ਮਾਂ ਜਦੋਂ ਮਾਂ ਮਮਤਾ ਵਾਲੀ ਹੈ ਤੇ ਉਹਨੇ ਗੁਨਾਹ ਨਹੀਂ ਵੇਖਣਾ ਇਹ ਵੱਡਾ ਕਾਰਨ ਹੈ ਉਹ ਲੋਕ ਮਾਤਾ ਜੀ ਕੋਲ ਆਣ ਕੇ ਕਹਿੰਦੇ ਸਨ ਮਾਤਾ ਜੀ ਸਾਡੇ ਤੋਂ ਕਸੂਰ ਹੋ ਗਿਆ ਕਿਉਂਕਿ ਜੀਵ ਹਾਂ ਭੁੱਲ ਜਾਂਦੇ ਹਾਂ ਇਹ ਕੋਈ ਨਹੀਂ ਕਹਿ ਸਕਦਾ ਕਿ ਮੈਂ ਸਾਰੀ ਜ਼ਿੰਦਗੀ ਗੁਨਾਹ ਨਹੀਂ ਕਰਾਂਗਾ ਮੈਂ ਜਾਂ ਸਾਰੀ ਜ਼ਿੰਦਗੀ ਮੈਂ ਜਿਹੜਾ ਹੈ ਇੱਕ ਰਸ ਰਵਾਂਗਾ ਕਿਉਂਕਿ ਇਹ ਜ਼ਿੰਦਗੀ ਹੈ ਕੁਛ ਮਨੁੱਖੀ ਮਨ ਹੈ ਪਤਾ ਨਹੀਂ ਕਦੋਂ ਕਿਹੜਾ ਕਸੂਰ ਕਰ ਬੈਠਣਾ ਪਰ ਸਤਸੰਗੀ ਜਨੋ ਇੱਕ ਜ਼ਰੀਆ ਸੀ ਮਾਤਾ ਚੰਦ ਕੌਰ ਜਦੋਂ ਉਹਦੇ ਕੋਲ ਆਣ ਕੇ ਉਹ ਸਿੱਖ ਰੋਂਦੇ ਸਨ ਮਾਤਾ ਜੀ ਸਾਨੂੰ ਬਖਸ਼ਾ ਦੇਵੋ ਤੇ ਮਾਤਾ ਜਾ ਕੇ ਸਤਿਗੁਰੂ ਪਾਤਸ਼ਾਹ ਜੀ ਦੇ ਕੋਲ ਪੱਲਾ ਅੱਡ ਕੇ ਉਹਨਾਂ ਸਿੱਖਾਂ ਵਾਸਤੇ ਬਖਸ਼ ਦੇਵੋ ਕਿਉਂਕਿ ਇਹ ਤੁਹਾਡੇ ਹਨ ਇਹ ਹੋਰ ਕਿੱਥੇ ਜਾਣ ਇਹ ਸ਼ਬਦ ਹੁੰਦੇ ਸਨ ਮਾਤਾ ਜੀ ਦੇ ਕਦੀ ਉਹ ਸਮਾਂ ਯਾਦ ਕਰਿਓ ਮਾਤਾ ਗੰਗਾ ਨੂੰ ਜਦੋਂ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਵਿਆਹਣ ਗਏ ਤਾਂ ਉਦੋਂ ਇਸ ਤਰ੍ਹਾਂ ਦਾ ਸੰਬੰਧ ਹੁੰਦਾ ਸੀ ਕਿ ਨਾਈ ਜਾਂ ਪਿੰਡ ਦੇ ਕੋਈ ਪੈਂਚ ਜਾਂ ਕੋਈ ਇਸ ਤਰ੍ਹਾਂ ਦੇ ਨਿਰਧਾਰਿਤ ਕੀਤੇ ਹੋਏ ਬੰਦੇ ਜਿਹੜੇ ਸਨ ਉਹ ਰਿਸ਼ਤਾ ਕਰਾਉਂਦੇ ਸਨ ਕੁੜੀ ਵਾਲਿਆਂ ਨੂੰ ਰਿਸ਼ਤੇ ਵਾਲੇ ਘਰ ਦਾ ਪਤਾ ਨਹੀਂ ਸੀ ਹੁੰਦਾ ਸਿਰਫ ਆਪਣੇ ਨਾਈ ਨੂੰ ਆਪਣੇ ਉਸ ਬੰਦੇ ਨੂੰ ਕਹਿ ਕੇ ਭੇਜਿਆ ਹੁੰਦਾ ਸੀ ਭਾਈ ਸਾਨੂੰ ਐਵੇਂ ਦਾ ਘਰ ਚਾਹੀਦਾ ਤੇ ਜਿਵੇਂ ਦਾ ਘਰ ਉਹ ਚਾਹੁੰਦੇ ਸਨ ਉਹ ਘਰ ਬਾਰ ਵੇਖ ਕੇ ਉਹ ਰਿਸ਼ਤਾ ਕਰਾਉਂਦੇ ਸਨ ਮਾਤਾ ਗੰਗਾ ਦਾ ਰਿਸ਼ਤਾ ਕਿਸ਼ਨ ਚੰਦ ਨੇ ਇਹ ਆਖਿਆ ਪਿਤਾ ਸੀ ਕਿਸ਼ਨ ਚੰਦ ਮਾਤਾ ਗੰਗਾ ਦਾ ਕਿਸ਼ਨ ਚੰਦ ਨੇ ਇਹ ਆਖਿਆ ਬਾਬਾ ਕਿਸ਼ਨ ਚੰਦ ਨੇ ਕਿ ਐਸਾ ਰਿਸ਼ਤਾ ਲੱਭ ਕੇ ਲਿਆਈ ਐਸੇ ਘਰ ਸਾਕ ਕਰਕੇ ਆਈ ਜਿਹੜੇ ਰੱਜੇ ਪੁੱਜੇ ਖਾਣ ਪੀਣ ਵਾਲੇ ਲੋਕ ਭਾਵ ਕੇ ਖਾਂਦੇ ਪੀਂਦੇ ਲੋਕ ਹੋਣ ਜਿਸ ਨੂੰ ਅਸੀਂ ਪੰਜਾਬੀ ਦੇ ਵਿੱਚ ਕਹਿੰਦੇ ਹਾਂ ਕਿਉਂਕਿ ਖਾਣ ਪੀਣ ਦਾ ਅਰਥ ਅੱਜ ਕੱਲ੍ਹ ਤੇ ਹੋਰ ਵੀ ਕੱਢਿਆ ਜਾਂਦਾ ਹੈ ਉਹ ਅਰਥ ਤੋਂ ਭਾਵ ਨਹੀਂ ਮੇਰਾ ਭਾਵ ਇਹ ਸੀ ਕਿ ਉਹ ਲੋਕ ਜਿਹੜੇ ਸਰਮਾਏਦਾਰ ਹੋਣ ਕਿਉਂਕਿ ਇਹ ਸੰਬੰਧ ਧੁਰੋਂ ਬਣਿਆ ਹੋਇਆ ਹੁਣ ਮਾਤਾ ਗੰਗਾ ਜੀ ਨੇ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦੇ ਮਹਿਲ ਬਣਨਾ ਸੀ ਉਹ ਰਿਸ਼ਤਾ ਘਰ ਆਏ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਹਰ ਉਹ ਜੰਝੀ ਬਣ ਕੇ ਗਏ ਜੰਝ ਗਈ ਜੰਨ ਗਈ ਜਦੋਂ ਜੰਝ ਗਈ ਤਾਂ ਉਹਨੇ ਕੀ ਵੇਖਿਆ ਪਿਤਾ ਕਿਸ਼ਨ ਚੰਦ ਨੇ ਇਹ ਚੀਜ਼ ਵੇਖੀ ਕਿ ਸਾਧ ਹੁਣ ਨਾਲ ਆਏ ਨੇ ਕਿਉਂਕਿ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦੇ ਨਾਲ ਉਹਨਾਂ ਸਾਧਾਂ ਨੇ ਹੀ ਜਾਣਾ ਸੀ ਉਹਨਾਂ ਕੱਪੜੇ ਚਿੱਟੇ ਕੱਪੜਿਆਂ ਵਾਲਿਆਂ ਨੇ ਹੀ ਜਾਣਾ ਸੀ ਕਿਉਂਕਿ ਪਾਟਕ ਲਿਖਦੇ ਹਨ ਗੁਰਬਾਣੀ ਦੇ ਵਿੱਚ ਕਿ ਨਿਰਮਲ ਭੇਕ ਹੈ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦਾ ਸਵੇਦ ਵਸਤਰ ਪਹਿਣ ਕੇ ਰੱਖਦੇ ਨੇ ਉਹ ਸਵੇਦ ਵਸਤਰਾਂ ਵਾਲੇ ਜਦੋਂ ਪਹੁੰਚੇ ਤੇ ਕਿਸ਼ਨ ਚੰਦ ਆਖਣ ਲੱਗਾ ਮੈਂ ਧੀ ਨਹੀਂ ਤੋਰਨੀ ਉਹ ਮੈਂ ਇਹਨਾਂ ਦੇ ਨਾਲ ਤੋਰਦਿਆਂ ਸਾਧਾਂ ਦੇ ਨਾਲ ਧੀ ਤੋਰਦਿਆਂ ਮੈਂ ਧੀ ਨਹੀਂ ਤੋਰਨੀ ਕਿਸ਼ਨ ਚੰਦ ਨੇ ਇਸ ਤਰ੍ਹਾਂ ਦੀ ਆਵਾਜ਼ ਕੱਢ ਦਿੱਤੀ ਤੇ ਯਾਦ ਰੱਖਿਓ ਪਿੰਡ ਦੀ ਪੰਚਾਇਤ ਨੇ ਪਿੰਡ ਦੇ ਸਿਆਣੇ ਲੋਕਾਂ ਨੇ ਇਹ ਗੱਲ ਆਖੀ ਕਿਸ਼ਨ ਚੰਦ ਇਹ ਗੱਲ ਮਾੜੀ ਹੈ ਅੱਜ ਬਰਾਤ ਆਈ ਹੈ ਬਰਾਤ ਨੂੰ ਆਪਾਂ ਨਹੀਂ ਮੋੜ ਸਕਦੇ ਮੂੰਹ ਤੇ ਜਵਾਬ ਨਹੀਂ ਦੇ ਸਕਦੇ ਕੋਈ ਢੰਗ ਸੋਚੀਏ ਕਿ ਜਵਾਬ ਦੇਣ ਦਾ ਕੋਈ ਢੰਗ ਸੋਚੀਏ ਉਹਨਾਂ ਨੇ ਢੰਗ ਇਹ ਸੋਚ ਲਿਆ ਕਿ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੂੰ ਆਖਿਆ ਕਿ ਸਾਡੇ ਪਿੰਡ ਦਾ ਰਿਵਾਜ ਹੈ, ਜਿਹੜਾ ਕੋਈ ਜਵਾਈ ਬਣ ਕੇ ਸਾਡੇ ਪਿੰਡ ਦੇ ਵਿੱਚ ਆਉਂਦਾ ਹੈ ਉਹਨੂੰ ਧੀ ਤਾਂ ਮਿਲਦੀ ਏ, ਸਾਡੇ ਪਿੰਡ ਦੇ ਲੋਕ ਉਸ ਨੂੰ ਧੀ ਉਸਦੀ ਝੋਲੀ ਵਿੱਚ ਤਾਂ ਪਾਉਂਦੇ ਨੇ, ਉਸਦੇ ਲੜ ਤਾਂ ਬੰਨਦੇ ਨੇ, ਜੇ ਉਹ ਕਿੱਲਾ ਜੋ ਪੁਰਾਣੇ ਤੁਸੀਂ ਵੇਖੇ ਹੋਣਗੇ ਅੱਜ ਵੀ ਨਿਹੰਗ ਸਿੰਘ ਜਿਹੜੇ ਨੇ ਉਹ ਇਸ ਤਰ੍ਹਾਂ ਦੇ ਕਰਤੱਬ ਕਰਦੇ ਨੇ, ਉਹ ਕਿੱਲਾ ਦੱਬ ਦਿੱਤਾ ਜਾਂਦਾ ਹੈ ਤੇ ਘੋੜੇ ਤੇ ਚੜ ਕੇ ਨੇਜੇ ਦੇ ਨਾਲ ਕਿੱਲਾ ਪੱਟਿਆ ਜਾਂਦਾ ਹੈ, ਭਜਾ ਕੇ ਪਿੱਛੋਂ ਘੋੜਾ ਲਿਆਉਣਾ ਤੇ ਨੇਜੇ ਨੂੰ ਉਸ ਢੰਗ ਦੇ ਨਾਲ ਰੱਖਣਾ ਕਿ ਉਹ ਕਿੱਲੇ ਦੇ ਵਿੱਚ ਵੱਜੇ ਤੇ ਉਹ ਕਿੱਲਾ ਪੁੱਟ ਲੈਣਾ। ਜੇ ਕਿੱਲਾ ਪੁੱਟੋਗੇ ਤੇ ਤੁਹਾਡੇ ਨਾਲ ਕੁੜੀ ਤੋਰ ਦਿਆਂਗੇ। ਹੁਣ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਜਾਨੀ ਜਾਣ ਸਾਰਾ ਕੁਛ ਜਾਣਦੇ ਸਨ, ਪਿੰਡ ਦੇ ਲੋਕਾਂ ਨੇ ਵਿਉਂਤ ਇਹ ਬਣਾਈ, ਇੱਕ ਕਿੱਕਰ ਸੀ ਕਹਿੰਦੇ ਨੇ ਪਿੰਡ ਦੇ ਵਿੱਚ, ਉਹ ਕਿੱਕਰ ਨੂੰ ਉੱਤੋਂ ਸਾਰਾ ਵੱਢ ਦਿੱਤਾ, ਉਸਦਾ ਮੁੱਢ ਵੀ ਜਿਹੜਾ ਸੀ ਉਹ ਛੋਟਾ ਜਿਹਾ ਕਿੱਲੇ ਵਾਂਗੂ ਏਡਾ ਕੁ ਬਣਾ ਦਿੱਤਾ, ਹੁਣ ਥੱਲੇ ਜੜ੍ਹਾਂ ਨੇ ਕਿੱਕਰ ਦੀਆਂ, ਉਹਨਾਂ ਨੂੰ ਇਹ ਸੀ ਇਹ ਕਿੱਕਰ ਕਦੀ ਵੀ ਨਹੀਂ ਪੱਟਿਆ ਜਾਣਾ, ਇਹ ਕਿੱਕਰ ਕਦੀ ਵੀ ਨਹੀਂ ਪੱਟਿਆ ਜਾਣਾ, ਇਹ ਕਿੱਲਾ ਕਦੀ ਪੱਟਿਆ ਹੀ ਨਹੀਂ ਜਾਣਾ, ਜੇ ਯਤਨ ਵੀ ਕਰਨਗੇ ਤਾਂ ਵੀ ਨਹੀਂ ਪੱਟਿਆ ਜਾਣਾ, ਤੇ ਫਿਰ ਇਹ ਕਿਹੜਾ ਘੋੜਿਆਂ ਤੇ ਚੜ੍ਹਦੇ ਨੇ ਜਾਂ ਘੋੜਿਆਂ ਦੀ ਸਵਾਰੀ ਕਰਦੇ ਨੇ, ਕੋਈ ਸ਼ਸਤਰ ਲਾਉਂਦੇ ਨੇ, ਇਹ ਤੇ ਸ਼ਾਂਤੀ ਦੇ ਪੁੰਜ ਨੇ, ਇਸ ਕਰਕੇ ਇਹਨਾਂ ਇਹ ਤੇ ਉੱਕਾ ਹੀ ਨਹੀਂ ਕਰ ਸਕਦੇ। ਤੇ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜਾਨੀ ਜਾਣ ਸਰਵ ਸ਼ਕਤੀਆਂ ਦੇ ਮਾਲਕ ਸਤਿਗੁਰੂ ਸੱਚੇ ਪਾਤਸ਼ਾਹ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜਦੋਂ ਗਏ ਤਾਂ ਉਸ ਕਿੱਲੇ ਦੇ ਨੇੜੇ ਜਾ ਕੇ ਸਤਿਗੁਰੂ ਪਾਤਸ਼ਾਹ ਜੀ ਨੇ ਸਤਿਗੁਰੂ ਬਿਲਾਸ ਪਾਤਸ਼ਾਹ ਛੇਵੀਂ ਦਾ ਕਰਤਾ ਲਿਖਦਾ, ਕਹਿੰਦਾ ਸਤਿਗੁਰੂ ਪਾਤਸ਼ਾਹ ਨੇ ਸਿਰਫ ਉਸ ਆਪਣੇ ਹੱਥ ਦੇ ਵਿੱਚ ਜਿਹੜੀ ਛਟੀ ਫੜੀ ਸੀ, ਜਿਹੜੀ ਸੋਟੀ ਫੜੀ ਸੀ, ਉਹਨੂੰ ਹੀ ਲਾਇਆ ਉਸ ਕਿੱਲੇ ਦੇ ਨਾਲ, ਕਿੱਲਾ ਜਿਹੜਾ ਸੀ ਉਹ ਪੱਟਿਆ ਗਿਆ, ਉਹ ਕਿੱਕਰ ਜਿਹੜੀ ਸੀ ਪੱਟੀ ਗਈ, ਉਹ ਕਿੱਕਰ ਪੱਟੀ ਗਈ, ਉਹ ਕਿੱਲਾ ਭਾਵੇਂ ਉਹਨਾਂ ਨੇ ਕਿੱਲਾ ਦੇ ਰੂਪ ਦੇ ਵਿੱਚ ਬਣਾਈ ਹੋਈ ਸੀ, ਉਹ ਕਿੱਕਰ ਪੱਟੀ ਗਈ, ਲੋਕ ਵੇਖ ਕੇ ਹੈਰਾਨ ਹੋਏ, ਸਹੇਲੀਆਂ ਨੇ ਜਾ ਕੇ ਮਾਤਾ ਗੰਗਾ ਨੂੰ ਇਹ ਗੱਲ ਆਖੀ, ਗੰਗਾ ਜਿਹਦੀ ਤੂੰ ਅਰਧੰਗਣੀ ਬਣਨਾ ਹੈ, ਜਿਸ ਦੀ ਤੂੰ ਧਰਮ ਪਤਨੀ ਬਣਨਾ ਹੈ, ਉਹ ਕਰਾਮਾਤਾਂ ਦਾ ਪੁੰਜੀ, ਉਹ ਸਰਵ ਸ਼ਕਤੀਆਂ ਦਾ ਮਾਲਕ ਹੀ, ਉਹ ਜਾਨੀ ਜਾਣ ਹੀ ਜਿਹਦੇ ਨਾਲ ਕੱਲ ਤੇਰੇ ਤੇਰੀਆਂ ਲਾਵਾਂ ਹੋਣੀਆਂ ਨੇ, ਜਿਹਦੇ ਨਾਲ ਕੱਲ ਤੂੰ ਬੈਠਣਾ ਏ, ਜਿਹਦੇ ਘਰ ਤੂੰ ਜਾਣਾ ਹੈ, ਉਹ ਸਾਰੀਆਂ ਸ਼ਕਤੀਆਂ ਦਾ ਮਾਲਕ ਹੈ। ਜਦੋਂ ਇਸ ਤਰ੍ਹਾਂ ਦੀ ਗੱਲ ਆਖੀ ਤੇ ਮਾਤਾ ਗੰਗਾ ਜਾਨੀ ਜਾਣ ਸੀ, ਹੁਣ ਸਤਸੰਗੀ ਜਨੋ ਜਾਣ ਲੈਣਾ, ਮਾਤਾ ਗੰਗਾ ਨੇ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਦੇ ਦਰਸ਼ਨ ਨਹੀਂ ਕੀਤੇ, ਪਰ ਇਹ ਸ਼ਕਤੀ ਜਿਹੜੀ ਇਹ ਧੁਰੋਂ ਹੀ ਆਉਂਦੀ ਹੈ, ਇਹ ਸ਼ਕਤੀ ਧੁਰੋਂ ਹੀ ਬਣ ਕੇ ਹੀ ਆਇਆ ਹੁੰਦਾ ਸਰੂਪ, ਕਿ ਇਸ ਸਰੂਪ ਨੇ ਹੀ ਜਾਣਾ ਹੈ। ਮਾਤਾ ਗੰਗਾ ਇੰਨੀ ਸੁਚੇਤ ਹੈ, ਮਾਤਾ ਗੰਗਾ ਨੇ ਆਪਣੀਆਂ ਸਹੇਲੀਆਂ ਨੂੰ ਇਹ ਗੱਲ ਆਖੀ, ਮੇਰੀ ਉਹ ਸਹੇਲੀਓ ਇਹ ਗੱਲ ਦੱਸਿਓ, ਜੇ ਜਦੋਂ ਮੇਰਾ ਪਤੀ ਕਿੱਲਾ ਪੱਟਦਾ ਪਿਆ ਸੀ, ਉਹ ਕਿੱਕਰ ਪੱਟਦਾ ਪਿਆ ਸੀ, ਕਿਤੇ ਉਦੋਂ ਕੋਈ ਸ਼ਬਦ ਤੇ ਨਹੀਂ ਸੀ ਉਹ ਬੋਲਦਾ, ਤੇ ਉਹਨਾਂ ਸਹੇਲੀਆਂ ਨੇ ਹੱਸ ਕੇ ਇਹ ਗੱਲ ਆਖੀ, ਕੁਛ ਵੀ ਨਹੀਂ, ਸਿਰਫ ਇੰਨੀ ਕੁ ਗੱਲ ਆਖੀ ਸੀ, ਮੋਹ ਮਾਰੀ ਕਰਤਾਰ ਜਿੱਥੇ ਵੱਸਦੇ ਝੂਠੇ, ਗਲੀ ਇਹਨਾਂ ਦੇ ਸਿਰੀ ਇਹਨਾਂ ਦੇ ਟੋਪੀਆਂ ਹੱਥ ਫੜ ਲੈ ਠੂਠੇ, ਬਸ ਆਹ ਸ਼ਬਦ ਆਖਿਆ, ਹੋਰ ਗੱਲ ਹੀ ਕੋਈ ਨਹੀਂ ਕੀਤੀ। ਮਾਤਾ ਗੰਗਾ ਵਿਦਵਾਨ ਸੀ, ਕਿਉਂਕਿ ਤਪੱਸਿਆ ਪੁਰਾਣੀ ਹੈ, ਹਜੇ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੂੰ ਮਿਲੇ ਨਹੀਂ, ਤਪੱਸਿਆ ਪਿਛਲੇ ਜਨਮਾਂ ਦੀ ਕੀਤੀ ਹੋਈ ਏ, ਉਹਨਾਂ ਨੇ ਸ਼ਬਦ ਵਿਚਾਰੇ, ਸ਼ਬਦ ਦੇ ਅਰਥ ਇਹ ਬਣਦੇ ਸਨ ਕਿ ਇਹ ਨਗਰ ਉੱਜੜ ਜਾਵੇ, ਮੋਹ ਮਾਰੀ ਇਸ ਨੂੰ ਕਰਤਾਰ ਨੇ ਮਾਰਿਆ, ਮੋਹ ਪਿੰਡ ਹੈ ਉਹ, ਇਸ ਨੂੰ ਕਰਤਾਰ ਨੇ ਮਾਰਿਆ ਹੈ, ਜਿੱਥੇ ਵੱਸਦੇ ਝੂਠੇ, ਇਸ ਪਿੰਡ ਦੇ ਵਿੱਚ ਵੱਸਣ ਵਾਲੇ ਲੋਕ ਝੂਠੇ ਨੇ, ਕਿਉਂਕਿ ਉਹ ਛਲ ਕਰਨਾ ਚਾਹੁੰਦੇ ਸਨ ਗੁਰੂ ਅਰਜਨ ਦੇਵ ਜੀ ਨਾਲ, ਵੱਸਦੇ ਝੂਠੇ, ਸਿਰੀ ਇਹਨਾਂ ਦੇ ਟੋਪੀਆਂ ਫਕੀਰਾਂ ਦੇ ਸਿਰਾਂ ਦੇ ਉੱਤੇ ਹੁੰਦੀਆਂ ਨੇ, ਹੱਥ ਫੜ ਲੈ ਠੂਠੇ, ਮੰਗਣ ਵਾਲੇ, ਇਹ ਪਿੰਡ ਦੇ ਲੋਕ ਮੰਗਣ ਵਾਲੇ ਬਣ ਜਾਣਗੇ, ਠੂਠੇ ਫੜ ਕੇ ਫਿਰੇ ਤੁਰੇ ਫਿਰਨਗੇ ਗਲੀਆਂ ਦੇ ਵਿੱਚ। ਜਦੋਂ ਇਹ ਸ਼ਬਦ ਵਿਚਾਰੇ ਮਾਤਾ ਗੰਗਾ ਨੇ, ਤੇ ਮਾਤਾ ਗੰਗਾ ਹਜੇ ਸਵੇਰੇ ਇਹ ਜਿਹੜੀ ਰਸਮ ਪੂਰੀ ਹੋਣੀ ਸੀ ਲਾਵਾਂ ਵਾਲੀ, ਮਾਤਾ ਗੰਗਾ ਰਾਤ ਹੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦੇ ਦਰਬਾਰ ਵਿੱਚ ਚਲੇ ਗਏ, ਤੇ ਗਲ ਵਿੱਚ ਪੱਲਾ ਪਾ ਕੇ ਇਹ ਜੋਦੜੀ ਕੀਤੀ, ਇਹ ਅਰਜੋਈ ਕੀਤੀ, ਮੇਰੇ ਪਤੀ ਦੇਵ, ਦੀਨ ਦੁਨੀ ਦੇ ਮਾਲਕ, ਕਿਰਪਾ ਕਰੋ, ਇਹ ਪਿੰਡ ਦੇ ਨਾਲ ਮੇਰੀਆਂ ਯਾਦਾਂ ਜੁੜੀਆਂ ਹੋਈਆਂ ਨੇ, ਇਸ ਪਿੰਡ ਦੇ ਪਿੱਪਲ ਜਿਹੜੇ ਨੇ ਮੈਨੂੰ ਆਪਣੇ ਬਜ਼ੁਰਗਾਂ ਤੋਂ ਵੀ ਪੁਰਾਣੇ ਸਮੇਂ ਦੀ ਯਾਦ ਦਵਾਉਂਦੇ ਨੇ, ਇਸ ਪਿੰਡ ਦੀਆਂ ਗਲੀਆਂ ਜਿਹੜੀਆਂ ਹਨ ਮੈਂ ਵੇਖਦੀ ਹਾਂ ਤੇ ਮੈਨੂੰ ਖੁਸ਼ੀ ਮਹਿਸੂਸ ਹੁੰਦੀ ਏ, ਇਸ ਪਿੰਡ ਨਾਲ ਮੇਰੀਆਂ ਬਹੁਤ ਯਾਦਾਂ ਜੁੜੀਆਂ ਹੋਈਆਂ ਨੇ, ਮੇਰੇ ਪਤੀ ਦੇਵ, ਮੈਂ ਗਲ ਦੇ ਵਿੱਚ ਪੱਲਾ ਪਾ ਕੇ ਚੋਲੀ ਅੱਡ ਕੇ ਇਹ ਅਰਦਾਸ ਕਰਦੀ ਹਾਂ, ਮੇਰੇ ਪਿੰਡ ਦੇ ਲੋਕਾਂ ਨੂੰ ਨਾ ਉਜਾੜਿਓ, ਮੇਰੇ ਪਿੰਡ ਦੇ ਲੋਕਾਂ ਨੂੰ, ਮਾਤਾ ਦਾ ਦਿਲ ਹੈ ਮੇਰੇ ਪਿੰਡ ਦੇ ਲੋਕਾਂ ਨੂੰ ਨਾ ਉਜਾੜਿਓ। ਤੇ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਆਖਿਆ ਮਾਤਾ ਗੰਗਾ ਨੂੰ, ਗੰਗਾ ਤੂੰ ਬੜਾ ਵੱਡਾ ਦਿਲ ਕੀਤਾ, ਤੂੰ ਦਰਬਾਰ ਵਿਚ ਪਹਿਲੀ ਵਾਰ ਆਈ ਏ ਤੇ ਤੂੰ ਆਣ ਕੇ ਇਹ ਗੱਲ ਮੰਗੀ ਏ, ਹੁਣ ਇਥੋਂ ਤੇ ਗੁਰੂ ਇਥੋਂ ਤੇ ਇਹ ਪਿੰਡ ਉੱਜੜ ਜਾਵੇਗਾ ਤੇ ਦੁਬਾਰਾ ਵਸੇਗਾ। ਉਹ ਪਿੰਡ ਦੁਬਾਰਾ ਵਸਿਆ ਸੀ, ਇਹ ਸਾਖੀ ਲੰਬੀ ਹੈ। ਬਹੁਤ ਸਾਰੇ ਵਰ ਵੀ ਜਿਹੜੇ ਸਨ ਇਸ ਪਿੰਡ ਨੂੰ ਜਿਹੜੇ ਸਨ ਪ੍ਰਾਪਤ ਹੋਏ। ਪਰ ਸਤਸੰਗੀ ਜਨੋ ਗੱਲ ਇਹ ਹੈ ਕਿ ਮਤਾਵਾਂ ਸ਼ੁਰੂ ਤੋਂ ਹੀ ਇਹ ਸੁਭਾ ਰਿਹਾ ਹੈ, ਜਿੱਥੇ ਲੰਗਰ ਦੌਲਤ ਵੰਡੀ ਹੈ, ਰਸ ਅੰਮ੍ਰਿਤ ਖੀਰ ਕਿਆਲੀ, ਜਿੱਥੇ ਇੱਕ ਪਾਸੇ ਨਾਮ ਦਾ ਦੌਲਤ ਵੰਡੀ ਜਾ ਰਹੀ ਹੈ ਗੁਰੂ ਸਤਿਗੁਰੂ ਸੱਚੇ ਪਾਤਸ਼ਾਹ ਜੀ ਵੱਲੋਂ, ਉੱਥੇ ਸਤਿਗੁਰੂ ਪਾਤਸ਼ਾਹ ਜੀ ਦੇ ਮਹਿਲ ਜਿਹੜੇ ਹਨ ਉਹ ਲੰਗਰ ਵੰਡਦੇ ਪਏ ਹਨ, ਪ੍ਰਸ਼ਾਦਾ ਵੰਡਦੇ ਪਏ ਹਨ। ਉੱਥੇ ਗਰੀਬ ਗੁਰਬੇ ਲੋਕਾਂ ਦਾ ਜਿਹੜੀ ਹੈ ਥੁੜ ਪੂਰੀ ਹੁੰਦੀ ਪਈ ਹੈ, ਉੱਥੇ ਲੋਕ ਜਿਹੜੇ ਹਨ ਢਿੱਡ ਭਰ ਕੇ ਪ੍ਰਸ਼ਾਦਾ ਛਕਦੇ ਹਨ। ਤੇ ਗੁਰਮੁਖਾਂ ਦੇ ਮੁਖ ਉਜਲੇ, ਮਨਮੁਖ ਥੀਏ ਪਰਾਲੀ, ਮਨਮੁਖ ਜਿਹੜੇ ਹਨ ਉਹ ਪਰਾਲੀ ਵਰਗੇ ਹੋਲੇ ਹੋ ਜਾਣਗੇ ਤੇ ਗੁਰਮੁਖ ਸੰਸਾਰ ਦੇ ਵਿੱਚ ਜਿਹੜੇ ਹਨ ਉਹ ਉੱਜਲ ਹੋਣਗੇ, ਉਹ ਸੰਸਾਰ ਦੇ ਵਿੱਚ ਉਹ ਉੱਜਲ ਹੋਣਗੇ। ਤੇ ਸਤਸੰਗੀ ਜਨੋ ਅਗਲੀ ਤੁਕ ਬੜੀ ਭਾਵ ਪੂਰਵਕ ਜੇ ਹੋਏ ਕਬੂਲ ਖਸਮ ਨਾਲ, ਕਿੰਨੀ ਤੁਕ ਢੁਕਦੀ ਹੈ ਮਾਤਾ ਚੰਦ ਕੌਰ ਜੀ ਦੇ ਜੀਵਨ ਦੇ ਉੱਤੇ, ਹੋਏ ਕਬੂਲ ਖਸਮ ਨਾਲ ਜਾਂ ਘਾਲ ਮਰਦੀ ਘਾਲੀ, ਜਿਨ੍ਹਾਂ ਨੇ ਆਪਣੇ ਪਤੀ ਦੇਵ ਦੇ ਨਾਲ ਮਰਦਾਂ ਵਾਂਗੂ ਘਾਲ ਘਾਲੀ ਹੈ, ਉਹ ਖਸਮ ਦੇ ਦਰ ਦੇ ਉੱਤੇ, ਉਸ ਪਰਮਾਤਮਾ ਦੇ ਦਰ ਦੇ ਉੱਤੇ ਉਹ ਕਬੂਲ ਹੋਈਆਂ ਹਨ। ਮਾਤਾ ਜੀ ਦਾ ਜੀਵਨ ਹੁਣ ਅਸੀਂ ਵੇਖ ਸਕਦੇ ਹਾਂ ਕਿ ਮਾਤਾ ਜੀ ਨੇ ਮਰਦਾਂ ਦੇ ਵਾਂਗੂ ਕਿਹੜਾ ਕੰਮ ਹੈ ਭੈਣੀ ਸਾਹਿਬ ਦਾ ਜਿਹੜਾ ਮਾਤਾ ਜੀ ਨਹੀਂ ਕੀਤਾ ਆਪਣੇ ਹੱਥਾਂ ਦੇ ਨਾਲ। ਹਰ ਇੱਕ ਜਿਸ ਤਰ੍ਹਾਂ ਆਪ ਜੀ ਨੇ ਬਹੁਤ ਸਾਰਿਆਂ ਜਥੇਦਾਰਾਂ ਤੋਂ, ਬਹੁਤ ਸਾਰੇ ਪ੍ਰਚਾਰਕਾਂ ਤੋਂ, ਬਹੁਤ ਸਾਰੇ ਵਕਤਿਆਂ ਤੋਂ ਇਹ ਗੱਲ ਸੁਣੀ ਹੈ ਕਿ ਕੋਈ ਬਿਲਡਿੰਗ ਐਸੀ ਨਹੀਂ ਜਿਹੜੀ ਮਾਤਾ ਜੀ ਨੇ ਆਪਣੇ ਹੱਥਾਂ ਦੇ ਨਾਲ ਇੱਟਾਂ ਨਾ ਲਾਈਆਂ ਹੋਣ। ਮਾਤਾ ਜੀ ਨੇ ਹੱਥੀ ਸੇਵਾ ਕੀਤੀ ਤੇ ਐਵੇਂ ਦੀ ਸੇਵਾ ਕੀਤੀ, ਮਰਦਾਂ ਵਾਲੀ ਸੇਵਾ ਕੀਤੀ ਜਾਂ ਘਾਲ ਮਰਦੀ ਘਾਲੀ, ਮਰਦਾਂ ਵਰਗੀ ਘਾਲ ਉਹਨਾਂ ਨੇ ਘਾਲੀ ਹੈ। ਹਰ ਥਾਂ ਦੇ ਉੱਤੇ ਮਾਤਾ ਜੀ ਨੇ ਐਡਾ ਵੱਡਾ ਜੀਵਨ ਮਾਤਾ ਜੀ ਦਾ, ਮਾਤਾ ਜੀ ਨੇ ਆਪ ਦੱਸਣਾ ਕਈ ਵਾਰ ਆਖਣਾ ਮੈਂ ਤੇ ਬੇਬੇ ਜੀ ਨੇ ਪੰਜ ਪੰਜ ਮਣ ਦੁੱਧ ਜਿਹੜਾ ਸੀ ਉਹ ਸਵੇਰੇ ਰਿੜਕਣਾ ਰੋਜ਼। ਤੇ ਇੱਕ ਸਿੱਖ ਨੇ ਮੈਨੂੰ ਥੋੜਾ ਚਿਰ ਪਹਿਲਾਂ ਇਹ ਗੱਲ ਆਖੀ, ਪੰਜ ਮਣ ਨਹੀਂ, ਦੁੱਧ ਉਦੋਂ ਹੁੰਦਾ ਹੀ ਬੜਾ ਸੀ, ਇਹ ਤੇ ਮਾਤਾ ਜੀ ਦੀ ਨਿਰਮਾਣਤਾ ਸੀ, ਉਹ ਘੱਟ ਦੱਸਦੇ ਪਏ ਨੇ। ਉਹਨੇ ਆਖਿਆ ਦੁੱਧ ਹੁੰਦਾ ਹੀ ਬੜਾ ਸੀ, ਇੰਨਾ ਇੰਨਾ ਦੁੱਧ ਹੋਣਾ, ਤੇ ਉਸ ਦੁੱਧ ਦਾ ਘਿਓ ਕੱਢ ਕੇ ਪੀਪਿਆਂ ਦੇ ਵਿੱਚ ਪਾਉਣਾ, ਤੇ ਫਿਰ ਜਦੋਂ ਭੈਣੀ ਸਾਹਿਬ ਮੇਲੇ ਹੋਣੇ ਉੱਥੋਂ ਗੱਡੀ ਭਰਨੀ ਤੇ ਸਾਰੇ ਇੱਥੇ ਲੈ ਆਉਣੇ, ਇੱਥੇ ਉਹ ਘਿਓ ਜਿਹੜਾ ਸੀ ਉਹ ਵਰਤਣਾ, ਕਿਉਂਕਿ ਮਸਤਾਨਗੜ੍ਹ ਦੀ ਗੱਲ ਇਹ ਮਾਤਾ ਜੀ ਦੱਸਦੇ ਹੁੰਦੇ ਸਨ। ਏਡੀ ਵੱਡੀ ਘਾਲਣਾ ਇਸ ਘਰ ਦੇ ਵਿੱਚ ਆਣ ਕੇ 13 ਸਾਲ ਨੂੰਹ ਦੇ ਰੂਪ ਦੇ ਵਿੱਚ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਦੀ ਉਹ ਸੇਵਾ ਕੀਤੀ, ਫਿਰ ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ ਜੀ ਦੀ ਮਹਿਲ ਦੇ ਰੂਪ ਦੇ ਵਿੱਚ ਜਦੋਂ ਫਿਰ ਸੇਵਾ ਸੰਭਾਲੀ, ਉਹ ਵੱਡੀ ਸੇਵਾ ਹੈ ਮਾਤਾ ਜੀ ਦੀ, ਵੱਡਾ ਕਾਰਜ ਹੈ, ਇੱਕ ਲੰਬਾ ਕਾਰਜ ਹੈ, ਤੇ ਇਸ ਕਾਰਜ ਨੂੰ ਅਸੀਂ ਸਿਰ ਹੀ ਝੁਕਾ ਸਕਦੇ ਹਾਂ, ਅਸੀਂ ਕਹਿ ਨਹੀਂ ਸਕਦੇ, ਕੁਛ ਗੱਲਾਂ ਦੇ ਵਿੱਚ ਕੁਛ ਘੰਟਿਆਂ ਦੇ ਵਿੱਚ ਇਹ ਕਾਰਜ ਕਿਹਾ ਨਹੀਂ ਜਾ ਸਕਦਾ। ਹਰ ਥਾਂ ਦੇ ਉੱਤੇ ਹਰ ਢੰਗ ਦੇ ਨਾਲ ਹਰ ਇੱਕ ਨੂੰ ਦੱਸਣਾ ਇਹ ਕੰਮ ਕਿਸ ਤਰ੍ਹਾਂ ਕਰਨਾ ਹੈ। ਸੇਵਾਦਾਰ ਇਸ ਗੱਲ ਨੂੰ ਚੰਗੀ ਤਰ੍ਹਾਂ ਜਾਣਦੇ ਨੇ, ਫਿਰ ਸੇਵਾਦਾਰਾਂ ਦਾ ਪੱਖ ਜਿਸ ਤਰ੍ਹਾਂ ਕਰਨਾ, ਮਾਤਾ ਜੀ ਨੇ ਇਹ ਸੇਵਾਦਾਰ ਬੰਦਾ ਹੈ, ਇਹਦੇ ਵਾਸਤੇ ਕਿਹੜੀ ਚੀਜ਼ ਦੀ ਜ਼ਰੂਰਤ ਹੈ, ਇਹ ਗੱਲ ਅਸੀਂ ਸਾਰੇ ਜਾਣਦੇ ਹਾਂ। ਸੋ ਸਤਸੰਗੀ ਜਨੋ ਸਮਾਂ ਸਮਾਪਤ ਹੈ, ਉਸ ਮਾਤਾ ਜੀ ਦੀਆਂ ਅਨੇਕਾਂ ਯਾਦਾਂ ਸਮਾਂ ਆਉਣ ਤੇ ਆਪਾਂ ਸਾਂਝੀਆਂ ਕਰਾਂਗੇ। ਬਾਕੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਜਿਸ ਤਰ੍ਹਾਂ ਦੀ ਰਜ਼ਾ ਹੋਵੇਗੀ ਉਸੇ ਤਰ੍ਹਾਂ ਵਰਤੇਗਾ, ਪਰ ਇਹ ਗੱਲ ਹਮੇਸ਼ਾ ਯਾਦ ਰੱਖਣੀ, ਹੋਏ ਕਬੂਲ ਖਸਮ ਨਾਲ ਜਾਂ ਘਾਲ ਮਰਦੀ ਘਾਲੀ, ਮਾਤਾ ਖੀਵੀ ਸੋ ਸੋਏ ਜਿਸ ਜਿਨ ਗੋਏ ਉਠਾਲੀ, ਜਿਹਨੇ ਧਰਤੀ ਦਾ ਪਾਰ ਚੁੱਕਿਆ ਹੋਇਆ ਉਹ ਮਾਤਾ ਦਾ ਪਤੀ ਹੈ, ਉਹ ਖਸਮ ਹੈ ਮਾਤਾ ਦਾ, ਜਿਹਨੇ ਧਰਤੀ ਦਾ ਪਾਰ, ਦੁੱਖਾਂ ਦਾ ਪਾਰ ਲੋਕਾਂ ਦਾ ਚੁੱਕਿਆ ਹੋਇਆ ਉਹ ਮਾਤਾ, ਐਡੀ ਮਹਾਨ ਮਾਤਾ, ਉਸ ਮਾਤਾ ਦੇ ਚਰਨਾਂ ਦੇ ਵਿੱਚ ਇੱਕ ਵਾਰੀ ਸੀ ਸੁਣਵਾਈਏ। ਸਭ ਗੱਜ ਕੇ ਆਖੋ ਧੰਨ ਸ੍ਰੀ ਮਾਤਾ ਚੰਦ ਕੌਰ ਜੀ, ਹਾਜ਼ਰਾ ਹਜ਼ੂਰ ਸਤਿਗੁਰੂ ਨੂੰ ਯਾਦ ਕਰੀਏ। ਸਭ ਗੱਜ ਕੇ ਆਖੋ ਧੰਨ ਸ੍ਰੀ ਸਤਿਗੁਰੂ ਉਦੇ ਸਿੰਘ ਸੱਚੇ ਪਾਤਸ਼ਾਹ ਜੀ।